उतरै गुर प्रसादी पार उतरै दास कबीर कह समझाए केवल राम रहो लिवलाए दास कबीर कह समझाए केवल राम रहो लिवलाए वाहिगुरु जी का खालसा वाहिगुरु जी की फतेह वाहिगुरु एक ओंकार सतनाम करता पुरख निरपाव निरवैर अकार मूरत अजूनी सैभं गुर प्रसाद जप आदि सच जुगाद सच है पी सच नानक हुसी पी सच नमस्कार गुरुदेव को सत नाम जिस मंत्र सुनाया पवजल विचों कट के मुक्त पदार्थ महे समाया जन्म मरण भव कटिया संसार रोग वियोग मिटाया संसार इहो संसार है जन्म मरण विच दुख सवाया जम दंड सिरों ना उतरै साकत दुर्जन जन्म गवाया चरण गहे गुरुदेव दे सत शब्द दे मुक्त कराया पाओ भगत गुरपुरब कर नाम दान इस नान दृढ़ाया जेहा पियो तेहा फल पाया हर की वड्याई हौ आख न साका हौ मूरख मुगद नी जान जन नानक कौ हर बखस लै मेरे स्वामी शरणागत पया अजान दसहां पातशाहियां दे आत्मक स्वरूप जुगो जुग अटल धन 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 श्री गुरु ग्रंथ साहिब जी महाराज तिन्हां दी पावन पवित्र हजूरी अंदर जुड़ बैठी गुरु रूप गुरु खालसा साध संगत जी गुरु फतेह प्रवान करनी वाहे गुरु जी का खालसा वाहे गुरु जी की फतेह। असी अपना जीवन बतीत कर रहे हां जो असी जीवन नूं समझने हां जिथे असी खड़े हां धर्म उस तो बहुत उपर है धर्म दसदा है असी किथे खड़े हां अते असी किथे जाना है अते असी की हां असी सिर्फ अपने आप नूं शरीर समझदे हां पर गुरबाणी दसदी है ਕਿ ਅਸੀਂ ਕੁਛ ਸਰੀਰ ਹਾਂ, ਅਸੀਂ ਕੁਛ ਮਨ ਹਾਂ ਅਤੇ ਕੁਛ ਅਸੀਂ ਆਤਮਾ ਹਾਂ। ਇਹ ਤਿੰਨਾਂ ਦਾ ਸੁਮੇਲ ਹੈ ਮਨੁੱਖ। ਲੇਕਿਨ ਨਾ ਸਮਝੀ ਦੇ ਕਾਰਨ ਸਾਨੂੰ ਇਹ ਸਰੀਰ ਦਿਸ ਰਿਹਾ ਹੈ, ਜੋ ਦਿਸਦਾ ਹੈ ਅਸੀਂ ਉਸ ਦੇ ਨਾਲ ਜੁੜ ਜਾਂਦੇ ਹਾਂ, ਜੋ ਨਹੀਂ ਦਿਸ ਰਿਹਾ ਉਹਦੇ ਨਾਲ ਨਹੀਂ ਜੁੜਿਆ ਜਾਂਦਾ। ਦਿਸ ਰਿਹਾ ਹੈ ਪਰਿਵਾਰ, ਅਸੀਂ ਜੁੜੇ ਹਾਂ ਪਰਿਵਾਰ ਦੇ ਨਾਲ। ਦਿਸ ਰਹੇ ਹਨ ਮਿੱਤਰ, ਅਸੀਂ ਜੁੜੇ ਹਾਂ ਮਿੱਤਰਾਂ ਦੇ ਨਾਲ। ਦਿਸ ਰਿਹਾ ਹੈ ਸਾਰਾ ਸੰਸਾਰ, ਅਸੀਂ ਸਾਰੇ ਸੰਸਾਰ ਦੇ ਨਾਲ ਜੁੜੇ। ਪਰ ਉਹ ਨਿਰੰਕਾਰ ਜੋ ਨਹੀਂ ਦਿਸ ਰਿਹਾ, ਉਹਦੇ ਤੋਂ ਜਗਤ ਟੁੱਟ ਜਾਂਦਾ ਹੈ। ਜਦੋਂ ਟੁੱਟ ਜਾਂਦਾ ਹੈ, ਅਵਤਾਰ ਆਉਂਦਾ ਹੈ। ਫਿਰ ਅਵਤਾਰ ਦੇ ਆਉਣ ਦਾ ਕਾਰਨ ਕੀ ਹੁੰਦਾ ਹੈ? ਜਦੋਂ ਇਨਸਾਨ ਸੱਚ ਤੋਂ ਟੁੱਟ ਜਾਂਦਾ ਹੈ, ਆਪਣੇ ਬੇਸ ਤੋਂ, ਧੁਰੇ ਤੋਂ ਕੋਈ ਚੀਜ਼ ਟੁੱਟ ਜਾਵੇ, ਫਿਰ ਉਹ ਗਿਰ ਜਾਂਦੀ ਹੈ। ਅਗਰ ਰੁੱਖ ਦੀਆਂ ਜੜ੍ਹਾਂ ਪੁੱਟ ਦਿੱਤੀਆਂ ਜਾਣ, ਰੁੱਖ ਆਪੇ ਡਿੱਗ ਪਵੇਗਾ। ਘਰ ਖੜਾ ਹੈ ਨੀਹਾਂ ਦੇ ਉੱਤੇ, ਦੇ ਜੇ ਨੀਹਾਂ ਕਮਜ਼ੋਰ ਹੋ ਜਾਣ, ਘਰ ਆਪਣੇ ਆਪ ਡਿੱਗ ਪਵੇਗਾ। ਭਾਵੇਂ ਕਿਤਨੀ ਵੱਡੀ ਮੰਜ਼ਿਲ ਬਿਲਡਿੰਗ ਬਣੀ ਹੋਵੇ, ਉਹ ਗਿਰ ਜਾਏਗੀ। ਅਸੀਂ ਹਾਂ ਪਰਮਾਤਮਾ ਦੇ ਬੇਸ ਦੇ ਉੱਤੇ। ਪਰਮਾਤਮਾ ਸਾਡਾ ਕੀ ਹੈ? ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਬਾਰ ਬਾਰ ਕਹਿੰਦੇ ਨੇ ਮੂਲ, ਕਹਿੰਦੇ ਨੇ ਆਧਾਰ ਨੂੰ, ਬੇਸ ਨੂੰ, ਉਹਨੂੰ ਪਛਾਣ। ਜਦੋਂ ਇਨਸਾਨ ਉਹਦੇ ਤੋਂ ਟੁੱਟ ਜਾਂਦਾ ਹੈ, ਫਿਰ ਗਿਰ ਜਾਂਦਾ ਹੈ। ਕਿੱਥੇ? ਦੁੱਖ ਦੇ ਵਿੱਚ, ਚਿੰਤਾ ਦੇ ਵਿੱਚ। ਜਦੋਂ ਜਦੋਂ ਜਗਤ ਦੇ ਵਿੱਚ ਚਿੰਤਾ ਵਿਆਪਕ ਹੋ ਜਾਂਦੀ ਹੈ, ਦੁੱਖ ਵੱਧ ਜਾਂਦੇ ਹਨ। ਦੁੱਖ ਵੱਧਦੇ ਹਨ, ਦੁੱਖ ਵਧਣ ਦਾ ਕਾਰਨ ਕੀ ਹੈ? ਪਾਪ ਵੱਧਦੇ ਹਨ, ਕਿਉਂਕਿ ਪਾਪਾਂ ਦੇ ਵਿੱਚੋਂ ਦੁੱਖ ਦਾ ਜਨਮ ਹੁੰਦਾ ਹੈ। ਅਗਰ ਕਿਸੇ ਦੀ ਝੋਲੀ ਦੇ ਵਿੱਚ ਦੁੱਖ ਹੈ, ਤਾਂ ਇੱਕ ਗੱਲ ਸਪਸ਼ਟ ਹੈ, ਉਸਨੇ ਕੋਈ ਨਾ ਕੋਈ ਮਾੜਾ ਕਰਮ, ਕੋਈ ਨਾ ਕੋਈ ਪਾਪ ਕਦੀ ਨਾ ਕਦੀ ਕੀਤਾ ਹੈ। ਪੁੰਨ ਦਾ ਫਲ ਹੁੰਦਾ ਹੈ ਸੁੱਖ, ਤੇ ਪਾਪ ਦਾ ਫਲ ਹੁੰਦਾ ਹੈ ਦੁੱਖ। ਤੇ ਵਿਆਪਕ ਹੋ ਜਾਂਦਾ ਹੈ ਜਦੋਂ ਜਗਤ ਦੇ ਉੱਤੇ ਦੁੱਖ, ਉਦੋਂ ਫਿਰ ਅਵਤਾਰ ਇਸ ਧਰਤੀ ਦੇ ਉੱਤੇ ਆਉਂਦੇ ਨੇ। ਜਨ ਪਰਉਪਕਾਰੀ ਆਏ, ਜਿਹੜੇ ਜਨ ਹਨ ਉਹ ਪਰਉਪਕਾਰ, ਪਰਾਏ ਦੇ ਭਲੇ ਦੇ ਵਾਸਤੇ ਆਉਂਦੇ ਹਨ। ਕਿਉਂ ਆਉਂਦੇ ਹਨ? ਉਦਾਹਰਣ ਦੇ ਤੌਰ ਤੇ ਜਿਵੇਂ ਇੱਕ ਸਾਗਰ ਹੈ, ਜਿਵੇਂ ਇੱਕ ਦਰਿਆ ਹੈ, ਕਿਸੇ ਨੇ ਪਾਰ ਕਰਨਾ ਹੋਵੇ, ਜਿਹੜਾ ਮਲਾਹ ਹੁੰਦਾ ਹੈ ਉਹ ਪਾਰ ਕਰਾਂਦਾ ਹੈ, ਬੇੜੀ ਦੇ ਵਿੱਚ ਬਿਠਾ ਕੇ ਲੋਕਾਂ ਨੂੰ। ਪੁਰਾਣੇ ਸਮੇਂ ਦੇ ਵਿੱਚ ਨਦੀ ਇਸ ਤਰ੍ਹਾਂ ਹੀ ਪਾਰ ਕੀਤੀ ਜਾਂਦੀ ਸੀ, ਬਹੁਤੇ ਪੁੱਲ ਨਹੀਂ ਸਨ ਹੁੰਦੇ ਸਾਗਰਾਂ ਦੇ। ਤੇ ਉਹ ਆਪਣੀ ਬੇੜੀ ਚ ਬਿਠਾ ਕੇ ਲੋਕਾਂ ਨੂੰ ਪਾਰ ਕਰਾਉਂਦਾ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਉਸ ਦੀ ਕਿਰਿਆ ਚੱਲਦੀ ਹੈ। ਲੇਕਿਨ ਸ਼ਾਮ ਨੂੰ ਜਦੋਂ ਉਹ ਜਾਣ ਲੱਗਦਾ ਹੈ, ਤੇ ਕੀ ਦੇਖਦਾ ਹੈ ਕਿ ਕੁਛ ਇਨਸਾਨ ਆ ਗਏ ਹਨ ਤੇ ਬੇਨਤੀ ਕਰ ਰਹੇ ਹਨ ਕਿ ਸਾਨੂੰ ਵੀ ਛੱਡ ਜਾਓ ਪਾਰ। ਉਹ ਕਹਿੰਦਾ ਹੁਣ ਨਹੀਂ, ਪਰ ਉਹ ਬੇਨਤੀ ਕਰਦੇ ਹਨ, ਤਰਲੇ ਕਰਦੇ ਹਨ। ਉਹ ਫਿਰ ਆਪਣੀ ਬੇੜੀ ਖੋਲਦਾ ਹੈ, ਉਹਨਾਂ ਨੂੰ ਵਿੱਚ ਬਿਠਾਉਂਦਾ ਹੈ ਤੇ ਫਿਰ ਨਦੀ ਤੋਂ ਪਾਰ ਲੈ ਜਾਂਦਾ ਹੈ। ਬਸ ਜੋ ਅਵਤਾਰ ਹੈ ਉਹ ਆਪਣਾ ਕੰਮ ਕਰਕੇ ਸੰਸਾਰ ਤੋਂ ਵਕਤ ਅਨੁਸਾਰ ਚਲੇ ਜਾਂਦੇ ਹਨ। ਪਰ ਸੁਣੀ ਪੁਕਾਰ ਦਾ ਤਾਰ, ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਜਦੋਂ ਲੁਕਾਈ ਦੁਖੀ ਹੁੰਦੀ ਹੈ ਤੇ ਪਰਮਾਤਮਾ ਦੇ ਚਰਨਾਂ ਚ ਬੇਨਤੀ ਕਰਦੀ ਹੈ, ਫਿਰ ਅਵਤਾਰ ਦੇ ਆਉਣ ਦਾ ਕਾਰਨ ਬਣਦਾ ਹੈ। ਜਿਤਨਾ ਸੰਸਾਰ ਤੇ ਪਾਪ ਵੱਧਦਾ ਹੈ, ਉਤਨਾ ਅਵਤਾਰ ਦੇ ਆਉਣ ਦਾ ਕਾਰਨ ਬਣਦਾ ਹੈ। ਤੇ ਗੁਰਦੇਵ ਕਿਰਪਾ ਕਰਦੇ ਹਨ ਕਿ ਅਵਤਾਰ ਗਿਆਨ ਕੀ ਦਿੰਦਾ ਹੈ, ਅਵਤਾਰ ਦੇ ਆਉਣ ਦਾ ਕਾਰਨ ਕੀ ਹੁੰਦਾ ਹੈ। ਮਨੁੱਖ ਆਪਣੇ ਆਪ ਨੂੰ ਸਰੀਰ ਸਮਝਦਾ ਹੈ, ਤੇ ਸਰੀਰ ਜਦੋਂ ਸਮਝ ਲਿਆ ਜਾਂਦਾ ਹੈ, ਸਰੀਰ ਦੀਆਂ ਆਪਣੀਆਂ ਲੋੜਾਂ ਹਨ। ਇਹ ਜੋ ਤਨ ਹੈ, ਇਹਦੀਆਂ ਆਪਣੀਆਂ ਲੋੜਾਂ ਹਨ, ਮਨ ਦੀਆਂ ਆਪਣੀਆਂ ਲੋੜਾਂ ਹਨ, ਤੇ ਆਤਮਾ ਦਾ ਆਪਣਾ ਜੀਵਨ ਹੈ। ਉਹ ਫਿਰ ਤਿੰਨਾਂ ਦਾ ਗਿਆਨ ਦਿੰਦਾ ਹੈ ਅਵਤਾਰ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਅਧਿਐਨ ਕੀਤਾ ਜਾਵੇ ਤਾਂ ਬਾਰ ਬਾਰ ਮਨ ਦੇ ਪ੍ਰਥਾਏ ਹੈ, ਕਿਉਂਕਿ ਤਨ ਦਾ ਗਿਆਨ ਦੇ ਨਾਲ ਤੇ ਪਤਾ ਨੀ ਕਿਤਨੇ ਕਾਲਜ ਭਰੇ ਪਏ ਨੇ। ਬਾਰ ਬਾਰ ਆਤਮਾ ਦੀ ਗੱਲ ਹੈ, ਬਾਰ ਬਾਰ ਮਨ ਦੀ ਗੱਲ ਹੈ ਕਿ ਮਨ ਜਿਹੜਾ ਹੈ ਉਹ ਭਟਕ ਰਿਹਾ ਹੈ, ਉਹ ਥਿਰ ਨਹੀਂ ਹੈ, ਟਿਕਿਆ ਹੋਇਆ ਨਹੀਂ। ਅਵਤਾਰ ਆਉਂਦਾ ਹੈ ਫਿਰ ਦੱਸਦਾ ਹੈ ਕਿ ਸਰੀਰ ਦੀਆਂ ਆਪਣੀਆਂ ਲੋੜਾਂ ਹਨ, ਮਨ ਦੀਆਂ ਆਪਣੀਆਂ ਲੋੜਾਂ ਹਨ ਤੇ ਤਨ ਦੀਆਂ ਆਤਮਾ ਦੀਆਂ ਆਪਣੀ ਲੋੜਾਂ ਹਨ। ਇੱਕ ਹੈ ਸਥੂਲ ਅਸਥੂਲ ਸਰੀਰ ਜੋ ਦਿਸਦਾ ਹੈ, ਇੱਕ ਹੈ ਸੂਕਸ਼ਮ ਸਰੀਰ ਜੋ ਸਾਡੇ ਅੰਦਰ ਹੈ, ਦਿਸਦਾ ਨਹੀਂ। ਲੇਕਿਨ ਸੂਕਸ਼ਮ ਤੋਂ ਬਿਨਾਂ ਇਹ ਸਰੀਰ ਚੱਲ ਨਹੀਂ ਸਕਦਾ। ਜਦੋਂ ਸੂਕਸ਼ਮ ਵਿੱਚੋਂ ਨਿਕਲ ਜਾਂਦਾ ਹੈ, ਅਸਥੂਲ ਸਰੀਰ ਦੇ ਹੱਥ ਵੀ ਹੁੰਦੇ ਨੇ, ਅੱਖਾਂ ਵੀ ਹੁੰਦੀਆਂ ਨੇ, ਨੱਕ ਵੀ ਹੁੰਦਾ ਹੈ, ਰਸਨਾ ਵੀ ਹੁੰਦਾ ਹੈ, ਹੁੰਦੀ ਹੈ, ਦੋ ਪੈਰ ਵੀ ਹੁੰਦੇ ਹਨ, ਸਾਰਾ ਸਰੀਰ ਹੁੰਦਾ, ਫਿਰ ਬੋਲਦਾ ਕਿਉਂ ਨਹੀਂ, ਕਾਜ ਵਿਆਰ ਕਿਉਂ ਨਹੀਂ ਕਰਦਾ, ਕਾਰਨ ਕੀ? ਸਾਇੰਸ ਨਹੀਂ ਲੱਭ ਸਕੀ, ਅੱਜ ਤੱਕ ਨਹੀਂ ਲੱਭ ਸਕੀ ਕੀ ਹੈ ਵਿੱਚ ਜੋ ਨਿਕਲ ਜਾਂਦਾ ਹੈ। ਸਭ ਕੁਛ ਹੋਣ ਦੇ ਬਾਵਜੂਦ ਵਿੱਚ ਖੂਨ ਵੀ ਹੁੰਦਾ ਹੈ, ਦਿਲ ਵੀ ਹੁੰਦਾ ਹੈ, ਕਿਡਨੀ ਵੀ ਹੁੰਦੀ ਹੈ, ਫਿਰ ਕਿਉਂ ਨਹੀਂ ਬੋਲਦਾ, ਕਿਉਂ ਕਹਿ ਦਿੱਤਾ ਜਾਂਦਾ ਹੈ ਡੈਡ ਹੋ ਗਿਆ, ਕਾਰਨ ਕੀ ਹੈ, ਰੀਜ਼ਨ ਕੀ ਹੈ? ਗੁਰਦੇਵ ਦੱਸਦੇ ਨੇ, ਸੂਕਸ਼ਮ ਸਰੀਰ ਦੇ ਆਸਰੇ ਤੇ ਇਹ ਅਸਥੂਲ ਸਰੀਰ ਖੜਾ ਹੈ। ਇਸੇ ਹੀ ਢੰਗ ਦੇ ਨਾਲ ਇਹ ਸੰਸਾਰ ਜਿਹੜਾ ਹੈ ਇਹ ਅਸਥੂਲ ਹੈ, ਪਰ ਇਹ ਕਿਹਦੇ ਆਸਰੇ ਤੇ ਖੜਾ ਹੈ? ਸੂਕਸ਼ਮ ਦੇ ਆਸਰੇ ਤੇ। ਸੂਕਸ਼ਮ ਕੀ ਹੈ? ਪਰਮਾਤਮਾ। ਉਹ ਪਰਮਾਤਮਾ ਜੋ ਹੈ ਉਹ ਗੁਪਤ ਰੂਪ ਦੇ ਵਿੱਚ ਵਿਆਪਕ ਹੈ, ਉਹ ਪ੍ਰਗਟ ਨਹੀਂ ਹੈ, ਇਹਨਾਂ ਅੱਖਾਂ ਦੇ ਨਾਲ ਨਹੀਂ ਦੇਖਿਆ ਜਾ ਸਕਦਾ, ਪਰ ਪ੍ਰਗਟ ਹੈ ਵੀ, ਕਿਉਂਕਿ ਸੰਸਾਰ ਵੀ ਉਸ ਦਾ ਹੀ ਰੂਪ ਹੈ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਪਰ ਇਹ ਨਜ਼ਰ ਨਹੀਂ ਆਉਂਦਾ ਜਦੋਂ ਤੱਕ ਉਹ ਸੂਕਸ਼ਮ ਨਜ਼ਰ ਨਹੀਂ ਆਉਂਦਾ, ਅਸਥੂਲ ਚ ਪਰਮਾਤਮਾ ਨਜ਼ਰ ਨਹੀਂ ਆ ਸਕਦਾ। ਅਵਤਾਰ ਆਉਂਦਾ ਹੈ, ਗਿਆਨ ਦਿੰਦਾ ਹੈ ਕਿ ਸਰੀਰ ਦੀਆਂ ਆਪਣੀਆਂ ਲੋੜਾਂ ਹਨ, ਮਨ ਦੀਆਂ ਆਪਣੀਆਂ ਲੋੜਾਂ ਹਨ ਤੇ ਆਤਮਾ ਦੀ ਆਪਣੀ ਲੋੜ ਹੈ। ਸਰੀਰ ਅਸਥੂਲ ਹੈ, ਇਸ ਨੂੰ ਪਦਾਰਥ ਚਾਹੀਦਾ ਹੈ, ਇਸ ਨੂੰ ਭੋਜਨ ਚਾਹੀਦਾ ਹੈ, ਜਿਹਦਾ ਭੋਜਨ ਬਾਹਰ ਹੈ, ਇਸ ਕਰਕੇ ਸੰਸਾਰ ਨਾਲ ਜੁੜਨਾ ਪੈਂਦਾ ਹੈ। ਕਾਜ ਵਿਹਾਰ ਕਾਹਦੇ ਲਈ? ਰੋਟੀ ਵਾਸਤੇ। ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਆਏ ਹਾਂ, ਪੁਰਾਣੇ ਸਮੇਂ ਦੇ ਵਿੱਚ ਕੋਈ ਆਉਂਦਾ ਸੀ ਇੱਕ ਜਗ੍ਹਾ ਤੋਂ ਦੂਜੇ ਜਗ੍ਹਾ ਜਾਣਾ, ਸਿਆਣੇ ਕਹਿੰਦੇ ਸਨ ਕਿ ਕਿਉਂ ਜਾ ਰਹੇ ਹੋ ਬਾਹਰ? ਕਹਿੰਦੇ ਨੇ ਰੋਟੀ ਕਮਾਉਣ ਜਾ ਰਹੇ ਹਾਂ। ਗੱਲ ਇਤਨੀ ਕੀ ਹੁੰਦੀ ਸੀ ਕਿ ਰੋਟੀ ਕਮਾਉਣ ਜਾ ਰਹੇ ਹਾਂ, ਹੋਰ ਕੀ ਕਰਨ ਜਾ ਰਹੇ ਹਾਂ? ਸਾਰਾ ਮਸਲਾ ਹੈ ਭੋਜਨ ਦਾ। ਸਾਡੇ ਕੋਲ ਸਭ ਕੁਛ ਹੋਵੇ, ਭੋਜਨ ਨਾ ਹੋਵੇ ਸਾਰਾ ਕੁਛ ਭੁੱਲ ਜਾਵਾਂਗੇ। ਅੱਜ ਦੁਨੀਆਂ ਦੇ ਵਿੱਚੋਂ ਭੋਜਨ ਪਾਣੀ ਖਤਮ ਹੋ ਜਾਵੇ ਤੇ ਸਾਰੀ ਦੌਲਤ ਦੇ ਕੇ ਇਨਸਾਨ ਪਾਣੀ ਖਰੀਦੇਗਾ, ਕਿਉਂਕਿ ਜੀਵਨ ਹੈ ਪਾਣੀ, ਜੀਵਨ ਹੈ ਭੋਜਨ। ਤੇ ਸਰੀਰ ਨੂੰ ਭੋਜਨ ਚਾਹੀਦਾ ਸੀ, ਰੋਟੀ ਚਾਹੀਦੀ ਸੀ, ਇਸ ਕਰਕੇ ਬਾਹਰ ਮੁਖੀ ਤਲ ਤੇ ਸੰਸਾਰ ਦੇ ਨਾਲ ਜੁੜਨਾ ਪਿਆ, ਕਿਉਂਕਿ ਸਰੀਰ ਨਹੀਂ ਚੱਲ ਸਕਦਾ ਰੋਟੀ ਤੋਂ ਬਿਨਾਂ। ਰੋਟੀ ਕਿੱਥੋਂ ਮਿਲੇਗੀ? ਸੰਸਾਰ ਤੋਂ। ਤੇ ਫਿਰ ਸੰਸਾਰ ਦੇ ਵਿੱਚ ਇਨਸਾਨ ਗਤੀਮਾਨ ਹੋ ਗਿਆ। ਜਦੋਂ ਪ੍ਰਾਥਮਿਕ ਚਰਨਾਂ ਦੇ ਵਿੱਚ ਇਹਨੂੰ ਸੋਝੀ ਆਈ, ਇਹਨੇ ਕੱਚਾ ਮਾਸ ਹੀ ਖਾਣਾ ਸ਼ੁਰੂ ਕਰ ਦਿੱਤਾ। ਕੱਚਾ ਮਾਸ ਵੀ ਖਾਂਦਾ ਸੀ ਇਨਸਾਨ, ਜੋ ਇਸਦੇ ਹੱਥ ਚ ਹੁੰਦਾ ਸੀ ਖਾਈ ਜਾਂਦਾ ਸੀ, ਕੱਚੀਆਂ ਸਬਜ਼ੀਆਂ ਖਾਈ ਜਾਣੀਆਂ। ਕਿਉਂ? ਕਿਉਂਕਿ ਸਰੀਰ ਨੂੰ ਲੋੜ ਹੈ ਭੋਜਨ ਦੀ, ਆਪਣੀਆਂ ਲੋੜਾਂ ਸਰੀਰ ਦੀਆਂ। ਸਰੀਰ ਨੂੰ ਸਰਦੀ ਗਰਮੀ ਦਾ ਵੀ ਅਨੁਭਵ ਹੈ, ਇਸ ਕਰਕੇ ਅੱਗ ਬਾਲਦਾ ਸੀ, ਗੁਫਾ ਦੇ ਵਿੱਚ ਰਹਿ ਲੈਣਾ, ਪਹਾੜਾਂ ਦੀਆਂ ਕੰਧਰਾਂ ਦੇ ਵਿੱਚ, ਰੁੱਖਾਂ ਦੇ ਉੱਤੇ ਇਸਨੇ ਘਰ ਬਣਾਏ। ਜਿਵੇਂ ਜਿਵੇਂ ਇਸ ਨੂੰ ਗਿਆਨ ਆਉਂਦਾ ਗਿਆ, ਇਹਦੇ ਸਰੀਰ ਦੀਆਂ ਲੋੜਾਂ ਦਾ ਢੰਗ ਵੱਧਦਾ ਗਿਆ। ਇਸਨੇ ਫਿਰ ਪਕਾ ਕੇ ਸ਼ੁਰੂ ਕਰ ਦਿੱਤਾ ਖਾਣਾ। ਹੋਰ ਸਮਾਂ ਵੱਧਦਾ ਗਿਆ, ਇਹਨੇ ਹੋਰ ਸੁੱਖ, ਕਿਉਂਕਿ ਸਰੀਰ ਨੂੰ ਸੁੱਖ ਚਾਹੀਦਾ। ਅੱਜ ਸਾਇੰਸ ਦੀ ਸਾਰੀ ਘਾਲਣਾ ਇੱਕੋ ਗੱਲ ਤੇ ਹੈ, ਅਗਰ ਗਹਿਰਾਈ ਦੇ ਨਾਲ ਦੇਖਿਆ ਜਾਏ ਸਾਇੰਸ ਕੀ ਕਰ ਰਹੀ ਹੈ, ਸਰੀਰਕ ਸੁੱਖਾਂ ਦੇ ਵਿੱਚ ਰੋਜ਼ ਰੋਜ਼ ਵਾਧੇ ਕਰ ਰਹੀ, ਰੋਜ਼ ਰੋਜ਼ ਐਸੇ ਐਕਸਪੈਰੀਮੈਂਟ ਕਰ ਰਹੀ ਹੈ ਕਿ ਇਨਸਾਨ ਬਿਲਕੁਲ ਬੈਠਾ ਰਹੇ ਤੇ ਸਰੀਰ ਨੂੰ ਕੋਈ ਤੰਗੀ ਨਾ ਆਏ। ਰੋਜ਼ ਰੋਜ਼ ਉਹ ਐਕਸਪੈਰੀਮੈਂਟ ਕੀ ਕਰ ਰਹੇ ਹਨ, ਸਰੀਰਕ ਸੁੱਖ ਉਹਨਾਂ ਨੇ ਸਾਨੂੰ ਕੀ ਦਿੱਤਾ ਹੈ? ਸਰੀਰ ਦਾ ਸੁੱਖ, ਹੋਰ ਕੀ ਹੈ ਸਾਇੰਸ? ਇਨਸਾਨ ਨੇ ਜਾਣਾ ਸੀ ਇੱਕ ਥਾਂ ਤੋਂ ਦੂਜੀ ਜਗ੍ਹਾ, ਦੋ ਦੋ ਮਹੀਨੇ ਲੱਗ ਜਾਂਦੇ ਸਨ, ਤਿੰਨ ਤਿੰਨ ਮਹੀਨੇ ਜ਼ਿੰਦਗੀ ਬਤੀਤ ਹੋ ਜਾਂਦੀ ਸੀ, ਸਾਲ ਸਾਲ ਲੱਗ ਜਾਂਦਾ ਸੀ ਲੰਮੇ ਪੈਂਡਿਆਂ ਦੇ ਉੱਤੇ। ਅੱਜ ਪੂਰੇ ਮੁਲਕ ਦੀ ਯਾਤਰਾ, ਪੂਰੀ ਦੁਨੀਆਂ ਦੀ ਯਾਤਰਾ ਸਾਇੰਸ ਨੇ 2-4 ਦਿਨਾਂ ਦੇ ਵਿੱਚ ਸਾਰਾ ਦੁਨੀਆਂ ਘੁੰਮੀ ਜਾ ਸਕਦੀ ਹੈ ਜਹਾਜ਼ ਦੇ ਦੁਆਰਾ, ਏਰੋਪਲੇਨ ਦੇ ਦੁਆਰਾ। ਸਾਇੰਸ ਨੇ ਕੀ ਕੀਤਾ ਹੈ? ਸਾਇੰਸ ਨੇ ਸਰੀਰਕ ਜਿਹੜੀਆਂ ਲੋੜਾਂ ਸਨ ਉਹ ਬਖਸ਼ੀਆਂ ਹਨ, ਇਤਨਾ ਸੁਖਾਲ ਕਰ ਦਿੱਤਾ ਹੈ, ਸਰੀਰ ਨੂੰ ਸੁਖ ਦਿੱਤਾ ਹੈ। ਕਿਉਂਕਿ ਸਾਇੰਸ ਇਸ ਤੋਂ ਅੱਗੇ ਨਹੀਂ ਜਾ ਸਕੀ, ਉਸਨੇ ਬੜਾ ਕੁਛ ਦਿੱਤਾ, ਬੜਾ ਕੁਛ ਦਿੱਤਾ, ਇਤਨੇ ਸੁਖ ਹੋਣ ਦੇ ਬਾਵਜੂਦ ਇਨਸਾਨ ਵਿਆਕੁਲ ਹੈ, ਇਨਸਾਨ ਚਿੰਤਿਤ ਹੈ, ਇਨਸਾਨ ਦੁਖੀ ਹੈ। ਅਮੈਰੀਕਾ ਦੁਨੀਆਂ ਦਾ ਸਭ ਤੋਂ ਅਮੀਰ ਮੁਲਕ, ਇਤਨਾ ਵਿਕਸਿਤ ਮੁਲਕ, ਮੈਂ ਪੜ੍ਹ ਕੇ ਹੈਰਾਨ ਹੋਇਆ, ਸਭ ਤੋਂ ਜ਼ਿਆਦਾ ਡਿਪਰੈਸ਼ਨ ਉੱਥੇ ਹੈ। ਕਿਉਂ? ਪੈਸਾ ਵਾਧੂ, ਧਨ ਵਾਧੂ, ਫਿਰ ਡਿਪਰੈਸ਼ਨ ਕਿਸ ਗੱਲ ਦਾ? ਸਭ ਤੋਂ ਜ਼ਿਆਦਾ ਆਤਮ ਹੱਤਿਆਵਾਂ ਲੋਕ ਉੱਥੇ ਕਰਦੇ ਨੇ, ਪਿਛਲੇ 30 ਸਾਲਾਂ ਦੇ ਵਿੱਚ ਸਭ ਤੋਂ ਜ਼ਿਆਦਾ ਉੱਥੇ ਲੋਕ ਮਰੇ ਨੇ, ਤੇ ਸਭ ਤੋਂ ਸਮ੍ਰਿੱਧ ਹੈ। ਕਾਰਨ ਕੀ ਹੈ? ਸਰੀਰ ਦੀਆਂ ਲੋੜਾਂ ਤੇ ਪੂਰੀਆਂ ਹੁੰਦੀਆਂ ਗਈਆਂ, ਪਰ ਅੰਦਰ ਕੁਛ ਹੋਰ ਹੈ ਜਿਸ ਦਾ ਗਿਆਨ ਧਰਮ ਦਿੰਦਾ ਹੈ। ਉਹ ਕੀ ਹੈ? ਉਹ ਹੈ ਮਨ, ਉਹ ਹੈ ਆਤਮਾ। ਮਨ ਦੀਆਂ ਆਪਣੀਆਂ ਲੋੜਾਂ ਹਨ। ਸਰੀਰ ਨੂੰ ਪਦਾਰਥ ਬੜਾ ਦਿੱਤਾ ਸਾਇੰਸ ਨੇ, ਬੜਾ ਸਾਡੀ ਝੋਲੀ ਦੇ ਵਿੱਚ ਪਾ ਦਿੱਤਾ, ਪਰ ਮਿਲ ਮਿਲ ਕੇ ਵੀ, ਪਾ ਪਾ ਕੇ ਵੀ ਇਨਸਾਨ ਦੁਖੀ ਹੈ। ਇਹੋ ਜਿਹਾ ਸਮ੍ਰਿੱਧ ਦੇਸ਼ ਹੈ, ਕੋਈ ਕਸਰ ਨਹੀਂ ਛੱਡੀ ਇੱਥੋਂ ਦੇ ਲੋਕਾਂ ਵਾਸਤੇ ਇਹਨਾਂ ਦੇ ਕਾਨੂੰਨ ਵਾਲਿਆਂ ਨੇ, ਲੇਕਿਨ ਇਤਨਾ ਕੁਛ ਹੋਣ ਤੋਂ ਬਾਅਦ ਵੀ ਇਨਸਾਨ ਵਿਆਕੁਲ ਹੈ, ਕੁਛ ਲੱਭ ਰਿਹਾ, ਕੁਛ ਖੋਜ ਰਿਹਾ, ਕਿ ਹਜੇ ਤ੍ਰਿਪਤੀ ਨਹੀਂ, ਸੈਟਿਸਫੈਕਸ਼ਨ ਨਹੀਂ ਹੈ। ਉਹ ਕੀ ਹੈ? ਗੁਰਦੇਵ ਕਹਿੰਦੇ ਨੇ ਉਹ ਹੈ ਮਨ, ਤੇ ਮਨ ਦੀ ਆਪਣੀ ਲੋੜ। ਮਨ ਨੂੰ ਕੀ ਚਾਹੀਦਾ ਹੈ? ਮਨ ਨੂੰ ਚਾਹੀਦਾ ਹੈ ਗਿਆਨ। ਮਨ ਦੀ ਮੰਗ ਕੀ ਹੈ, ਲੋੜ ਕੀ ਹੈ? ਗਿਆਨ। ਸਰੀਰ ਦੀ ਲੋੜ ਹੈ ਪਦਾਰਥ, ਪਦਾਰਥ ਬਾਹਰੋਂ ਮਿਲੇਗਾ। ਮਨ ਦੀ ਲੋੜ ਹੈ ਗਿਆਨ, ਤੇ ਗਿਆਨ ਅੰਦਰੋਂ ਮਿਲੇਗਾ, ਕਿਉਂਕਿ ਮਨ ਅੰਦਰ ਹੈ, ਬਾਹਰ ਨਹੀਂ। ਲੇਕਿਨ ਭੁਲੇਖਾ ਕੀ ਪੈ ਗਿਆ? ਭੁਲੇਖਾ ਇਹ ਪੈ ਗਿਆ, ਜੋ ਇਸ ਸ਼ਬਦ ਦੇ ਵਿੱਚ ਕਬੀਰ ਦੱਸ ਰਹੇ ਹਨ, ਭੁਲੇਖਾ ਇਹ ਪੈ ਗਿਆ ਕਿ ਜਿਹੜਾ ਮਨ ਸੀ ਉਹਨੇ ਆਤਮਾ ਵੱਲ ਮੁੱਖ ਨਹੀਂ ਕੀਤਾ, ਉਹਨੇ ਬਾਹਰ ਆਪਣੇ ਆਪ ਨੂੰ ਸੁੱਟ ਲਿਆ, ਸਰੀਰ ਦੀਆਂ ਲੋੜਾਂ ਨੂੰ ਆਪਣੀਆਂ ਲੋੜਾਂ ਬਣਾ ਲਿਆ, ਜਿਹਦੇ ਕਰਕੇ ਮਨ ਦੁਖੀ ਹੈ। ਸਰੀਰ ਦੇ ਪਦਾਰਥਾਂ ਨੂੰ ਆਪਣੀ ਲੋੜ ਸਮਝ ਕੇ ਮੰਗ ਕਰ ਰਿਹਾ। ਸਰੀਰ ਨੂੰ ਲੋੜ ਹੈ, ਸਰੀਰ ਨੂੰ ਪਦਾਰਥ ਚਾਹੀਦਾ, ਲੋੜ ਮੁਤਾਬਕ ਪਦਾਰਥ ਚਾਹੀਦਾ ਹੈ। ਲੇਕਿਨ ਜਦੋਂ ਮਨ ਸਰੀਰ ਦੀਆਂ ਲੋੜਾਂ ਨੂੰ ਆਪਣੀਆਂ ਲੋੜਾਂ ਬਣਾ ਲੈਂਦਾ ਹੈ, ਤਨ ਦੀਆਂ ਲੋੜਾਂ ਨੂੰ, ਫਿਰ ਜਿਹੜੀ ਲੋੜ ਲੋੜ ਨਹੀਂ ਰਹਿ ਜਾਂਦੀ, ਉਹ ਲੋਭ ਬਣ ਜਾਂਦੀ ਹੈ। ਲੋਭ ਕੀ ਹੈ? ਇੱਕ ਬੰਦਾ ਭੋਜਨ ਖਾਣ ਬੈਠੇ, ਉਸ ਦੇ ਸਰੀਰ ਨੂੰ 2 ਰੋਟੀਆਂ ਦੀ ਲੋੜ ਹੈ, ਲੇਕਿਨ ਮਨ ਨੇ ਰਸਨਾ ਦੇ ਦੁਆਰਾ ਰਸ ਲਿਆ, ਕਹਿਣ ਲੱਗਾ ਤਨ ਤੇ ਭਰ ਗਿਆ, ਢਿੱਡ ਤੇ ਭਰ ਗਿਆ, ਮਨ ਨਹੀਂ ਭਰਿਆ। ਹੁਣ ਮਨ ਕਿਵੇਂ ਭਰੇਗਾ? ਮਨ ਰੋਟੀ ਨਾਲ ਨਹੀਂ ਭਰ ਸਕਦਾ, ਕਿਉਂਕਿ ਮਨ ਦੀ ਮੰਗ, ਮਨ ਦੀ ਜਿਹੜੀ ਲੋੜ ਹੈ ਉਹ ਰੋਟੀ ਨਹੀਂ ਹੈ, ਭੋਜਨ ਨਹੀਂ ਹੈ। ਲੇਕਿਨ ਮਨੁੱਖ ਖਾਂਦਾ ਹੈ, 2 ਦੀ ਭੁੱਖ ਹੈ, ਸਵਾਦ ਦੇ ਵਿੱਚ ਫਸ ਕੇ 4 ਖਾ ਜਾਂਦਾ ਹੈ। ਤੇ ਗੁਰੂ ਨਾਨਕ ਕਹਿੰਦੇ ਨੇ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧੈ ਤਨ ਪੀੜੀਐ ਮਨ ਮੈਂ ਚੱਲੈ ਵਿਕਾਰ। ਗੁਰਦੇਵ ਕਹਿੰਦੇ ਨੇ, ਜਿਹੜਾ ਤੂੰ ਖੁਸ਼ੀ ਦੇ ਵਿੱਚ ਚਾਹ ਦੇ ਨਾਲ ਰਸ ਚ ਖਾਧਾ ਹੈ, ਉਹ ਭੋਜਨ ਤੇਰੇ ਤਨ ਨੂੰ ਪੀੜ ਦੇਗਾ, ਤੇ ਮਨ ਦੇ ਵਿੱਚ ਵਿਕਾਰ ਹੋਰ ਮਨ ਮੰਗ ਕਰੇਗਾ, ਮਨ ਫਸ ਜਾਏਗਾ ਉਸ ਖਾਧੇ ਹੋਏ। ਮਨੁੱਖ ਦੀ ਆਪੋ ਆਪਣੀਆਂ ਮੰਗਾਂ ਹਨ, ਮਨੁੱਖ ਦੇ ਮਨ ਦੀ ਆਪੋ ਆਪਣੀਆਂ ਇੱਛਾਵਾਂ ਪ੍ਰਗਟ ਕਰਦਾ ਮਨੁੱਖੀ ਮਨ, ਕਿ ਆਹ ਮੇਰੀ ਫੇਵਰੇਟ ਡਿਸ਼ ਹੈ, ਫਿਰ ਉੱਥੇ ਹੀ ਅਟਕੇ ਰਹਿ ਜਾਂਦਾ। ਗੁਰਬਾਣੀ ਐਸੀ ਗੱਲਾਂ ਨੂੰ ਬਹੁਤ ਖੋਲਦੀ ਹੈ। ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਤੇਜਾ ਮੰਦਰ, ਰਸ ਮਿੱਠਾ ਰਸ ਮਾਸ। ਗੁਰੂਦੇਵ ਕਹਿੰਦੇ ਨੇ, ਮਿੱਠਾ ਖਾਣਾ ਅਗਰ ਸਰੀਰ ਦੀ ਲੋੜ ਨਾ ਰਹੇ, ਫਿਰ ਉਹ ਰਸ ਬਣ ਜਾਂਦਾ ਹੈ, ਜਿੱਥੇ ਰਸ ਹੈ ਉੱਥੇ ਸੁਰਤ ਖਲੋ ਜਾਂਦੀ ਹੈ, ਪਰਮਾਤਮਾ ਤੱਕ ਨਹੀਂ ਪਹੁੰਚਿਆ ਜਾ ਸਕਦਾ, ਮਨ ਉੱਥੇ ਅਟਕ ਜਾਂਦਾ ਹੈ, ਤੇ ਜਿੱਥੇ ਅਟਕ ਜਾਂਦਾ ਹੈ ਉੱਥੇ ਦੁੱਖ। ਜੋ ਵੀ ਸਾਨੂੰ ਮਿਲਦਾ ਹੈ ਉਹ ਰਸਤੇ ਦਾ ਪੜਾਵ ਹੈ, ਚੰਗਾ ਸਰੀਰ ਮਿਲ ਗਿਆ ਹੈ ਰਸਤੇ ਦਾ ਪੜਾਵ ਹੈ, ਚੰਗਾ ਕਾਰੋਬਾਰ ਮਿਲ ਗਿਆ ਹੈ ਰਸਤੇ ਦਾ ਪੜਾਵ ਹੈ, ਚੰਗਾ ਪਰਿਵਾਰ ਮਿਲ ਗਿਆ, ਚੰਗੀ ਪਤਨੀ ਮਿਲ ਗਈ ਹੈ ਰਸਤੇ ਦਾ ਪੜਾਅ ਹੈ, ਚੰਗੇ ਬੱਚੇ ਮਿਲ ਗਏ ਰਸਤੇ ਦਾ ਪੜਾਅ ਹੈ। ਲੇਕਿਨ ਮਨੁੱਖ, ਗੁਰਦੇਵ ਕਹਿੰਦੇ ਨੇ, ਭਜੋ ਗੋਬਿੰਦ ਭੂਲ ਮਤ ਜਾਹੋ, ਭੁੱਲ ਗਿਆ ਹੈ। ਭੁੱਲ ਕੀ ਗਿਆ ਹੈ? ਹੁਣ ਮਕਸਦ ਬਣਾ ਲਿਆ ਜ਼ਿੰਦਗੀ ਨੂੰ ਇਸਤਰੀ ਦੇ ਨਾਲ ਜੀਣਾ, ਮਕਸਦ ਬਣਾ ਲਿਆ ਪੁੱਤਰ ਹੀ ਜ਼ਿੰਦਗੀ ਹਨ, ਮਕਸਦ ਹੈ, ਗੁਰਦੇਵ ਕਹਿੰਦੇ ਨੇ ਕਿਤਨਿਆਂ ਕੁ ਦੇ ਕਿਤਨੇ ਕੁ ਪੁੱਤਰ ਨੇ ਦੁਖੀ ਦੁਨੀਆਂ, ਕਿਉਂ ਦੁਖੀ ਹੈ, ਕਾਰਨ ਕੀ ਹੈ? ਝੋਲੀ ਦੇ ਵਿੱਚ ਹਨ ਪੁੱਤਰ, ਇਨਸਾਨ ਦੁਖੀ, ਵਿਆਕੁਲ, ਚਿੰਤਿਤ, ਡਿਪਰੈਸ਼ਨ ਚ। ਕਾਰਨ ਗੁਰਦੇਵ ਕਹਿੰਦੇ ਨੇ ਰਸਤੇ ਦਾ ਪੜਾਅ ਹੈ, ਹੁਣ ਤੂੰ ਜਾਣਾ ਹੈ ਮੰਜ਼ਿਲ ਤੇ ਰਾਹ ਚ ਰੁਕ ਜਾਈਏ ਤੇ ਦੁਖੀ ਹੋਵਾਂਗੇ, ਹੋਰ ਕੀ ਹੋਏਗਾ। ਜਾ ਰਹੇ ਆਪਣੇ ਘਰ ਨੂੰ ਤੇ ਰਸਤੇ ਚ ਹੀ ਰੁਕ ਜਾਈਏ, ਫਿਰ ਰਸਤੇ ਚ ਤੇ ਦੁੱਖ ਹੈ। ਆਪਣੀ ਮੰਜ਼ਿਲ ਤੇ ਜਦੋਂ ਤੱਕ ਨਹੀਂ ਘਰ ਨਹੀਂ ਪਹੁੰਚਦਾ, ਘਰ ਜਾ ਕੇ ਇਨਸਾਨ ਕਹਿ ਦਿੰਦਾ ਹੈ ਜੋ ਸੁੱਖ ਘਰ ਦੇ ਵਿੱਚ ਹੈ ਉਹ ਬਾਹਰ ਨਹੀਂ, ਚੈਨ ਘਰ ਦੇ ਵਿੱਚ ਆ ਕੇ ਮਿਲਦਾ। ਕਾਰਨ ਕੀ ਹੈ? ਕਿਉਂਕਿ ਸਰੀਰ ਆਪਣੇ ਘਰ ਜਾਂਦਾ ਹੈ, ਉੱਥੇ ਆਨੰਦ ਹੈ। ਜਦੋਂ ਮਨ ਆਪਣੇ ਘਰ ਜਾਂਦਾ ਹੈ, ਰਸਤੇ ਦੇ ਪੜਾਵਾਂ ਚ ਸਰੀਰ ਦੀਆਂ ਲੋੜਾਂ ਚ ਨਹੀਂ ਫਸਦਾ, ਉੱਥੇ ਆਨੰਦ ਹੈ। ਪਰ ਇਹ ਸਰੀਰ ਦਾ ਵੀ ਜੋ ਘਰ ਹੈ, ਗੁਰਦੇਵ ਕਹਿੰਦੇ ਨੇ ਜਿਹੜਾ ਘਰ ਅਸੀਂ ਸਮਝਿਆ ਡੱਡਾ ਡੇਰਾ ਇਹ ਨਹੀਂ। ਗੁਰਦੇਵ ਕਹਿੰਦੇ ਨੇ ਜਿਹੜਾ ਡੇਰਾ ਇਸ ਸਰੀਰ ਨੇ ਸਮਝ ਲਿਆ, ਇਹ ਡੇਰਾ ਤੇ ਹੈ ਹੀ ਨਹੀਂ। ਡੇਰਾ ਕੀ ਹੈ? ਜਿਹੜੇ ਡੇਰੇ ਤੋਂ ਸਾਰਾ ਜਗਤ ਡਰਦਾ ਹੈ। ਅਸੀਂ ਆਪਣੇ ਬੱਚਿਆਂ ਨੂੰ ਵੀ ਡਰਾਨੇ ਆ, ਸਾਰਿਆਂ ਨੂੰ ਕਹਿੰਦੇ ਆ ਉਧਰ ਜਾਣਾ ਹੀ ਨਹੀਂ। ਕਿਉਂ ਨਹੀਂ ਜਾਣਾ? ਕਹਿੰਦੇ ਨੇ ਉੱਥੇ ਕਬਰਿਸਤਾਨ ਹੈ, ਉੱਥੇ ਮੜੀਆਂ ਹਨ, ਉਧਰ ਸੀਵਿਆਂ ਵੱਲ ਨਹੀਂ ਜਾਣਾ। ਕਾਰਨ? ਉਸ ਤੋਂ ਸਿਵਾ ਤੇ ਜ਼ਿੰਦਗੀ ਦਾ ਕੋਈ ਮਕਸਦ ਹੈ? ਕੋਈ ਸਰੀਰ ਦਾ ਅੰਤ ਕੀ ਹੈ? ਸੱਚਾ ਘਰ ਕੀ ਹੈ? ਜਿੱਥੇ ਜਾ ਕੇ ਫਿਰ ਨਹੀਂ ਆਉਣਾ, ਜਿੱਥੇ ਜਾ ਕੇ ਫਿਰ ਨਹੀਂ ਉੱਠਣਾ, ਉਹ ਹੈ ਸ਼ਮਸ਼ਾਨ ਘਾਟ। ਲੇਕਿਨ ਉਥੋਂ ਡਰਾ ਦਿੱਤਾ ਗਿਆ, ਪਿੰਡ ਤੋਂ ਬਾਹਰ ਬਣਾਓ ਸ਼ਮਸ਼ਾਨ। ਕਿਉਂ? ਕਿਉਂਕਿ ਪਿੰਡ ਦੇ ਵਿੱਚ ਬਣਾਇਆ ਤੇ ਮੌਤ ਚੇਤੇ ਆਏਗੀ, ਲੰਘਾਂਗੇ ਕੋਲੋਂ ਤੇ ਮੌਤ ਚੇਤੇ ਆਏਗੀ। ਮੌਤ ਨਹੀਂ ਚੇਤੇ ਕਰਨਾ ਚਾਹੁੰਦਾ ਇਨਸਾਨ। ਤੇ ਧਰਮ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਦੋਂ ਤੱਕ ਤੂੰ ਸਰੀਰ ਦੀ ਸਮਝ ਹੀ ਨਹੀਂ ਚੰਗੀ ਤਰ੍ਹਾਂ ਲਏਗਾ ਕਿ ਸਰੀਰ ਦਾ ਘਰ ਕੀ ਹੈ, ਤੂੰ ਮਨ ਤੱਕ ਕਿਵੇਂ ਪਹੁੰਚੇਗਾ? ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡਿਆਸ, ਉਹ ਸਭਨਾ ਕੀ ਰੇਣਕਾ, ਤਉ ਆਓ ਹਮਾਰੇ ਪਾਸ। ਗੁਰਦੇਵ ਕਹਿੰਦੇ ਨੇ ਪਹਿਲਾਂ ਮੌਤ ਨੂੰ ਕਬੂਲ ਕਰ, ਸ਼ਮਸ਼ਾਨ ਘਾਟ ਨੂੰ ਕਬੂਲ ਕਰ, ਤੇਰਾ ਘਰ ਹੈ, ਤੇ ਤਾਂ ਕਿਤੇ ਤੈਨੂੰ ਪ੍ਰਭੂ ਦੀ ਸਮਝ ਪਏਗੀ। ਕਿਉਂਕਿ ਜਦੋਂ ਤੱਕ ਆਪਣੀ ਮੌਤ ਚੇਤੇ ਨਹੀਂ ਆਉਂਦੀ, ਉਦੋਂ ਤੱਕ ਸੰਸਾਰ ਦੇ ਪਦਾਰਥਾਂ ਦੇ ਉੱਤੋਂ ਪਕੜ ਨਹੀਂ ਛੁੱਟਦੀ। ਜਦੋਂ ਮੌਤ ਦਾ ਚਿੰਤਨ ਆਉਂਦਾ ਹੈ, ਪਕੜ ਛੁੱਟਦੀ ਜਾਂਦੀ ਹੈ। ਮਹਾਤਮਾ ਬੁੱਧ ਦੇ ਧਰਮ ਦੇ ਵਿੱਚ ਕੋਈ ਆਉਂਦਾ ਸੀ, ਉਹ ਇੱਕ ਗੱਲ ਕਹਿੰਦਾ ਹੁੰਦਾ ਸੀ ਮਹਾਤਮਾ ਬੁੱਧ ਕਹਿੰਦੇ ਸਨ ਆਪਣੇ ਭਿਕਸ਼ੂਆਂ ਨੂੰ, ਇਹ ਕਹਿੰਦੇ ਸਨ ਜਦੋਂ ਸ਼ਮਸ਼ਾਨ ਘਾਟ ਦੇ ਵਿੱਚ ਕੋਈ ਮੁਰਦਾ ਲਿਆਇਆ ਜਾਵੇ, ਉਹਨੂੰ ਤੁਸੀਂ ਧਿਆਨ ਦੇ ਨਾਲ ਦੇਖੋ, ਆਪਣੀ ਦ੍ਰਿਸ਼ਟੀ ਉਹਦੇ ਉੱਤੋਂ ਨਾ ਚੁੱਕੋ, ਉਹਨੂੰ ਦੇਖੀ ਜਾਓ ਉਹ ਕੀ ਕਿਰਿਆ ਕਰਦੇ ਹਨ ਉਹਦੇ ਨਾਲ, ਉਹ ਉਸ ਨੂੰ ਚਿਖਾ ਦੇ ਉੱਤੇ ਲਿਟਾਉਂਦੇ ਹਨ, ਦੇਖੀ ਜਾਓ। ਉਸ ਨੂੰ ਅਗਨੀ ਦੇ ਦਿੱਤੀ ਗਈ ਹੈ, ਤੁਸੀਂ ਦੇਖੀ ਜਾਵੋ, ਉਹ ਅੱਗ ਦੇ ਵਿੱਚ ਸੜ ਰਿਹਾ, ਉਹਨੂੰ ਦੇਖੀ ਜਾਵੋ, ਆਪਣੀ ਨਿਗਾਹ ਨਾ ਹਟਾਵੋ। ਤੇ ਉਹ ਸੜ ਕੇ ਸਵਾਹ ਹੋ ਗਿਆ, ਘਰ ਵਾਲੇ ਘਰ ਚਲੇ ਗਏ ਹਨ, ਜੋ ਕਹਿੰਦੇ ਨੇ ਸਾਡਾ ਸੀ ਉਸ ਨੂੰ ਛੱਡ ਕੇ ਚਲੇ ਗਏ, ਕਿੱਥੇ ਗਿਆ ਸਾਡਾ? ਮਹਾਤਮਾ ਬੁੱਧ ਕਹਿੰਦੇ ਸਨ ਤੁਸੀਂ ਉਥੋਂ ਨਾ ਜਾਵੋ, ਆਪਣੇ ਭਿਕਸ਼ੂਆਂ ਨੂੰ ਕਹਿੰਦਾ ਸੀ, ਉੱਥੇ ਪੂਰੀ ਇਕਾਗਰਤਾ ਦੇ ਨਾਲ ਦੇਖੋ, ਦੇਖੀ ਜਾਵੋ ਉਸ ਸਵਾਹ ਨੂੰ ਵੀ, ਤੇ ਮਨ ਦੇ ਵਿੱਚ ਇਹੋ ਜਿਹੇ ਵਿਚਾਰ ਲਿਆਵੋ ਕਿ ਇੱਕ ਦਿਨ ਇਹੀ ਹਾਲ ਹੋਣਾ ਹੈ, ਬਸ ਜੋ ਇਸ ਦਾ ਹਾਲ ਹੋਇਆ, ਬਸ ਇਤਨਾ ਕੁ ਹਾਲ ਹੈ ਸਾਡਾ। ਤੇ ਇੱਕ ਦਿਨ ਆਪਣੀ ਮੌਤ ਦਾ ਚਿੰਤਨ ਆ ਜਾਏਗਾ, ਤੇ ਫਿਰ ਸੰਸਾਰ ਦੇ ਪਦਾਰਥਾਂ ਦੇ ਉੱਤੇ ਜਿਹੜਾ ਤੁਸੀਂ ਕਹਿੰਦੇ ਹੋ ਮਨ ਗੁਰੂ ਚ ਨਹੀਂ ਲੱਗਦਾ, ਮਨ ਬਾਹਰ ਜਾਏਗਾ ਹੀ ਨਹੀਂ। ਕਬੀਰ ਰੋਜ਼ ਆਪਣੇ ਘਰੋਂ ਉੱਠਦੇ ਹਨ ਤੇ ਬਾਹਰ ਚਲੇ ਜਾਂਦੇ ਹਨ। ਮਾਂ ਨੇ ਪੁੱਛਿਆ ਪੁੱਤਰ ਤੂੰ ਕਿੱਥੇ ਜਾਣਾ ਹੈ ਰੋਜ਼ ਉੱਠ ਕੇ ਅੰਮ੍ਰਿਤ ਵੇਲੇ? ਕਹਿੰਦਾ ਮਾਂ ਮੈਂ ਹੀਰੇ ਮੋਤੀ ਚੁਗਣ ਜਾਣਾ ਹਾਂ। ਹੀਰੇ ਮੋਤੀ? ਕਹਿੰਦਾ ਹੀਰੇ ਮੋਤੀ ਚੁਗਣ ਜਾਣਾ? ਘਰ ਦੇ ਵਿੱਚ ਤੇ ਅੱਤ ਦੀ ਗਰੀਬੀ ਹੈ, ਕਿਹੜੇ ਹੀਰੇ ਮੋਤੀ ਚੁਗਣ ਜਾਣਾ ਹੈ? ਕਬੀਰ ਕਹਿਣ ਲੱਗੇ ਮਾਂ ਮੈਂ ਤਾਂ ਹੀਰੇ ਮੋਤੀ ਚੁਗਣ ਜਾਣਾ। ਤੇ ਕਬੀਰ ਚੁੱਪ ਚਾਪ ਚਲੇ ਗਏ। ਕੁਛ ਦਿਨ ਮਾਂ ਦੇਖਦੀ ਰਹੀ, ਇੱਕ ਦਿਨ ਮਾਂ ਪਿੱਛੇ ਪਿੱਛੇ ਚਲੀ ਗਈ ਕਬੀਰ ਦੀ ਮਾਂ। ਅਗਰ ਗੁਰਬਾਣੀ ਦਾ ਅਧਿਐਨ ਕੀਤਾ ਜਾਏ ਤੇ ਸੰਤ ਦੀ ਮਾਂ ਸਦਾ ਰੋਂਦੀ ਰਹੀ ਹੈ, ਕਦੀ ਨਹੀਂ ਖੁਸ਼ ਹੋਈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨਾਲ ਵੀ ਬਹੁਤੇ ਖੁਸ਼ ਨਹੀਂ ਹੋਈ, ਤੇ ਨਾਲ ਹੀ ਕਬੀਰ ਦੇ ਨਾਲ ਕਬੀਰ ਦੀ ਮਾਂ ਖੁਸ਼ ਨਹੀਂ ਹੋਈ। ਮੁਸ ਮੁਸ ਰੋਵੈ ਕਬੀਰ ਕੀ ਮਾਈ, ਇਹ ਬਾਲਕ ਕੈਸੇ ਜੀਵੈ ਰਗਰਾਈ। ਰੋਂਦੀ ਸੀ ਕਬੀਰ ਦੀ ਮਾਂ, ਮੁਸ ਮੁਸ ਕੇ ਰੋਂਦੀ ਸੀ, ਇਹ ਮੇਰਾ ਪੁੱਤਰ ਕਿਵੇਂ ਜੀਵਨ ਬਤੀਤ ਕਰੇਗਾ, ਨਾ ਕੋਈ ਕਾਰੋਬਾਰ, ਨਾ ਕੋਈ ਧੰਦਾ, ਸਭ ਕੁਛ ਛੱਡ ਦਿੱਤਾ, ਸਾਰਾ ਕੁਛ ਇੱਕ ਪਾਸੇ ਛੱਡ ਕੇ ਹਰ ਵਕਤ ਨਾਮ, ਹਰ ਵਕਤ ਪਰਮਾਤਮਾ, ਹਰ ਵਕਤ ਰਾਮ ਰਾਮ ਦੀ ਧੁਨ ਲਗਾਈ ਰੱਖਦਾ, ਤੇ ਉਹਦੇ ਵਿੱਚ ਧਿਆਨ ਜੋੜੀ ਰੱਖਦਾ, ਹੋਰ ਕਿਸੇ ਪਾਸੇ ਧਿਆਨ ਲਾਉਂਦਾ ਹੀ ਨਹੀਂ। ਮਾਂ ਨੇ ਸਦਾ ਹੀ ਕਿਹਾ, ਮਾਂ ਤੇ ਕਹਿੰਦੀ ਸੀ, ਗਿਲੇ ਕਰਦੀ ਸੀ ਕਬੀਰ ਦੇ ਨਾਲ ਬਾਰ ਬਾਰ। ਕਿਉਂ? ਕਿਉਂਕਿ ਮਾਤਾ ਨੂੰ ਚਾਹੀਦਾ ਹੈ ਪੁੱਤਰ ਦਾ ਸੁੱਖ, ਮਾਤਾ ਨੂੰ ਚਾਹੀਦਾ ਹੈ, ਮਾਤਾ ਪਿਤਾ ਨੂੰ ਚਾਹੀਦਾ ਹੈ ਸਾਡਾ ਪੁੱਤਰ ਸਿਰਫ ਸੁੱਖ ਦੇਵੇ ਸਾਨੂੰ। ਪਰ ਹੁਣ ਕਬੀਰ ਦੀ ਤੇ ਮਾਤਾ ਪਿਤਾ ਨਾਲ ਤਾਲਮੇਲ ਨਹੀਂ ਬਣਦਾ, ਕਬੀਰ ਹੋਰ ਪਾਸੇ ਹੈ, ਮਾਤਾ ਰੋਂਦੀ ਹੈ, ਮੁਸ ਮੁਸ ਰੋਵੈ ਕਬੀਰ ਕੀ ਮਾਈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ, ਰੋਂਦੀ ਸੀ ਕਬੀਰ ਦੀ ਮਾਂ। ਤੇ ਕਬੀਰ ਦੁਨੀਆਂ ਦਾ ਸੰਤ ਮਹਾਨ ਭਗਤ, ਤੇ ਉਹਦੀ ਮਾਂ ਪਿਓ ਰੋ ਰਹੇ ਨੇ, ਕਿਉਂਕਿ ਕਬੀਰ ਦਾ ਤਾਲਮੇਲ ਹੀ ਨੀ ਬੈਠਾ ਮਾਂ ਪਿਓ ਦੇ ਨਾਲ। ਕਿਸੇ ਵੀ ਭਗਤ ਦਾ ਸੰਤ ਦਾ ਤਾਲਮੇਲ ਨਹੀਂ ਬਹਿੰਦਾ ਪਰਿਵਾਰ ਦੇ ਨਾਲ, ਸੰਸਾਰ ਦੇ ਨਾਲ ਨਹੀਂ ਬੈਠੇਗਾ, ਜੋ ਉਸ ਪਰਮ ਅਵਸਥਾ ਨੂੰ, ਸੰਤ ਦਾ ਅਰਥ ਹੈ ਪਰਮ ਅਵਸਥਾ, ਤੇ ਜੇ ਉੱਥੇ ਕੋਈ ਪਹੁੰਚ ਜਾਂਦਾ ਫਿਰ ਸੰਸਾਰ ਤੋਂ ਆਪਣੇ ਆਪ ਟੁੱਟਦਾ ਜਾਂਦਾ ਹੈ, ਤਾਲਮੇਲ ਨਹੀਂ ਬਣਦਾ। ਕਬੀਰ ਚਲਾ ਗਿਆ ਹੈ ਬਾਹਰ, ਮਾਤਾ ਪਿੱਛੇ ਪਿੱਛੇ ਜਾ ਰਹੀ ਹੈ, ਕਿਹੜੇ ਹੀਰੇ ਮੋਤੀ ਚੁਗਦਾ ਹੈ ਕਬੀਰ, ਜਾ ਕੇ ਕੀ ਦੇਖਦੀ ਹੈ। ਕਾਸ਼ੀ ਦੇ ਵਿੱਚ ਰਹਿੰਦਾ ਸੀ ਕਬੀਰ, ਬਹੁਤ ਬਰਸ ਤਪ ਕੀਆ ਕਾਸ਼ੀ, ਮਰਨ ਭਇਆ ਮਗਹਰ ਕੀ ਬਾਸੀ। ਕਹਿੰਦੇ ਨੇ ਮਰਨ ਟੈਬ ਉਹ ਮਗਹਰ ਆ ਗਿਆ ਸੀ, ਜਿੱਥੇ ਕਹਿੰਦੇ ਨੇ ਮਰਨ ਵੇਲੇ ਮੁਕਤੀ ਨੀ ਮਿਲਦੀ। ਕਬੀਰ ਕਹਿੰਦੇ ਨੇ ਮੈਂ ਉੱਥੇ ਹੀ ਮਰਾਂਗਾ, ਕਿਉਂਕਿ ਮੇਰਾ ਜੰਗਿਆ ਦੇ ਨਾਲ ਕੋਈ ਸੰਪਰਕ ਨਹੀਂ, ਮੇਰਾ ਤੇ ਆਤਮਾ ਨਾਲ ਸੰਪਰਕ ਹੈ, ਪਰਮਾਤਮਾ ਨਾਲ ਸੰਪਰਕ ਹੈ। ਜੇ ਮੇਰੀ ਬੰਦਗੀ ਪਰਮਾਤਮਾ ਦੇ ਨਾਲ ਪਿਆਰ ਹੈ ਤੇ ਮਗਹਰ ਦੇ ਵਿੱਚ ਵੀ ਮੈਂ ਮੁਕਤ ਹੋਵਾਂਗਾ, ਜੇ ਪ੍ਰਭੂ ਦੇ ਨਾਲ ਪਿਆਰ ਨਹੀਂ ਤਾਂ ਮੈਂ ਕਾਸ਼ੀ ਚ ਵੀ ਨਰਕ ਦੇ ਵਿੱਚ ਜਾਵਾਂਗਾ ਮਰ ਕੇ। ਲੇਕਿਨ ਕਾਸ਼ੀ ਦੇ ਵਿੱਚ ਇੱਕ ਗੱਲ ਪ੍ਰਚਲਿਤ ਸੀ, ਜਿਹੜਾ ਬੰਦਾ ਕਾਸ਼ੀ ਚ ਮਰਦਾ ਹੈ, ਫੂਕਿਆ ਜਾਂਦਾ ਹੈ ਜਿਸ ਦਾ ਸਰੀਰ, ਉਹ ਮਰਨ ਤੋਂ ਬਾਅਦ ਸਵਰਗ ਦੇ ਵਿੱਚ ਜਾਂਦਾ ਹੈ। ਇਸ ਕਰਕੇ ਹਿੰਦੁਸਤਾਨ ਦੇ ਕਈ ਕੋਨਿਆਂ ਦੇ ਵਿੱਚੋਂ ਮੁਰਦੇ ਲਿਆਏ ਜਾਂਦੇ ਸਨ ਤੇ ਕਾਸ਼ੀ ਦੇ ਸ਼ਮਸ਼ਾਨ ਘਾਟ ਦੇ ਵਿੱਚ ਸਾੜੇ ਜਾਂਦੇ ਸਨ, ਉਹਨਾਂ ਦਾ ਸਤਿਕਾਰ ਕੀਤਾ ਜਾਂਦਾ ਸੀ। ਅੱਜ ਵੀ ਹੈ ਰੀਤ। ਕਾਰਨ, ਕਿਉਂਕਿ ਸ਼ਿਵ ਜੀ ਨੇ ਕਹਿੰਦੇ ਨੇ ਵਰ ਦਿੱਤਾ ਸੀ, ਜਿਹੜਾ ਇੱਥੇ ਮਰੇਗਾ, ਸਤਿਕਾਰ ਜਿਹਦਾ ਹੋਏਗਾ, ਉਹ ਮਰਨ ਤੋਂ ਬਾਅਦ ਸਵਰਗ ਚ ਜਾਏਗਾ, ਉਹ ਇਥੋਂ ਬਾਅਦ ਸਵਰਗ ਚ ਜਾਏਗਾ, ਇਹ ਵਰ ਸੀ। ਲੇਕਿਨ ਕਬੀਰ ਸਹਿਮਤ ਨਹੀਂ ਹੁੰਦਾ। ਕਬੀਰ ਕਹਿੰਦੇ ਨੇ ਬਹੁਤ ਬਰਸ ਤਪ ਕੀਆ ਕਾਸੀ, ਮਰਨ ਭਇਓ ਮਗਹਰ ਕੀ ਬਾਸੀ। ਮੈਂ ਤੇ ਮਗਹਰ ਚਲਾ ਗਿਆ, ਮਗਹਰ ਉਹ ਜੰਗਾ ਸੀ ਕਹਿੰਦੇ ਨੇ ਜਿੱਥੇ ਮਗਹਰ ਦੇ ਵਿੱਚ ਅਗਰ ਕੋਈ ਮਰੇ, ਉੱਥੇ ਕਬੀਰ ਦੇ ਸਵਾਸ ਨਿਕਲੇ, ਉੱਥੇ ਜਿਹੜਾ ਮਰੇਗਾ ਉਹ ਨਰਕ ਚ ਜਾਏਗਾ। ਪਰ ਕਬੀਰ ਕਹਿੰਦੇ ਨੇ ਮੈਂ ਨਹੀਂ ਮੰਨਦਾ, ਮੈਂ ਤੇ ਆਪਣੀ ਆਤਮਾ ਨਾਲ, ਆਪਣੇ ਕਰਮਾਂ ਨਾਲ ਸੰਬੰਧ ਜੋੜਨਾ। ਮੇਰਾ ਮਨ ਅਗਰ ਪਰਮਾਤਮਾ ਚ ਹੈ ਤੇ ਉਹ ਮਰੇਗਾ ਤੇ ਪ੍ਰਭੂ ਚ ਲੀਨ ਹੋਏਗਾ। ਅਗਰ ਮੇਰਾ ਮਨ ਪਰਮਾਤਮਾ ਚ ਨਹੀਂ ਹੈ, ਮੇਰਾ ਮਨ ਵਾਸ਼ਨਾ ਦੇ ਵਿੱਚ ਹੈ, ਤੇ ਉਹ ਭਾਵੇਂ ਕਿਸੇ ਧਰਮ ਮੰਦਿਰ ਦੇ ਵਿੱਚ ਵੀ ਮਰੇਗਾ ਤਾਂ ਵੀ ਨਰਕ ਚ ਜਾਏਗਾ। ਜੇ ਮਨ ਹੀ ਨਹੀਂ ਜੁੜਿਆ, ਸਰੀਰ ਦਾ ਕੀ ਸੰਪਰਕ ਹੈ? ਸਰੀਰ ਤੇ ਬੈਠਾ ਹੁੰਦਾ ਹੈ ਤੇ ਮਨ ਦਾ ਕੋਈ ਸੰਪਰਕ ਹੀ ਨਹੀਂ। ਸਰੀਰ ਤੇ ਬੜਾ ਨੇੜੇ ਸੀ ਦੁਨੀ ਚੰਦ ਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਭ ਤੋਂ ਅੱਗੇ ਬੈਠਦਾ ਸੀ ਦੀਵਾਨ ਦੇ ਵਿੱਚ, ਪਰ ਜਦੋਂ ਪਰਖ ਦੀ ਗੱਲ ਆਈ ਸਭ ਤੋਂ ਪਹਿਲੇ ਭੱਜ ਗਿਆ ਸੀ। ਜਦੋਂ ਕਿਹਾ ਗਿਆ ਹਾਥੀ ਆ ਰਿਹਾ ਮੁਗਲਾਂ ਦਾ, ਗੁਰੂ ਗੋਬਿੰਦ ਸਿੰਘ ਕਹਿਣ ਲੱਗੇ ਚਿੰਤਾ ਕਿਸ ਗੱਲ ਦੀ, ਸਾਡਾ ਹਾਥੀ ਲੜੇਗਾ ਦੁਨੀ ਚੰਦ? ਤੇ ਕਹਿਣ ਲੱਗਾ ਅੱਛਾ, ਇਸ ਗੱਲ ਤੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਖਵਾਉਂਦੇ ਸੋ, ਮੈਨੂੰ ਹਾਥੀ ਦੇ ਨਾਲ ਲੜਵਾ ਕੇ ਮਰਵਾਉਣਾ ਚਾਹੁੰਦੇ ਨੇ। ਭੱਜਿਆ ਉਥੋਂ ਡਿੱਗ ਕੇ, ਕਹਿੰਦੇ ਨੇ ਮੌਤ ਹੋਈ ਉਹਦੀ, ਘਰ ਤੱਕ ਪਹੁੰਚਿਆ ਤੇ ਮੌਤ ਹੋ ਗਈ। ਲੇਕਿਨ ਸਰੀਰ ਤੇ ਬੜਾ ਨੇੜੇ ਸੀ ਉਹਦਾ, 12 ਸਾਲ ਚੰਦੂ ਵੀ ਗੁਰੂ ਜੀ ਦੇ ਘਰ ਦੇ ਵਿੱਚ, ਗੰਗੂ ਬ੍ਰਾਹਮਣ ਵੀ 12 ਸਾਲ ਗੁਰੂ ਜੀ ਦੇ ਘਰ ਦੇ ਵਿੱਚ ਰਸੋਈਆ ਰਿਹਾ ਸੀ। ਬੜਾ ਨੇੜੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ, ਬੜਾ ਨਜ਼ਦੀਕ ਚੋਂ ਦਰਸ਼ਨ ਕੀਤੇ ਸਨ, ਪਰ ਮਹਾਪਾਪ ਕਮਾਇਆ ਉਸਨੇ। ਸਰੀਰ ਦਾ ਸੰਬੰਧ ਆਪਣਾ ਹੈ, ਮਨ ਦਾ ਸੰਬੰਧ ਆਪਣਾ ਹੈ। ਮਨ ਕਰਕੇ ਅਗਰ ਪਰਮਾਤਮਾ ਨਾਲ ਨਹੀਂ ਜੁੜੇ ਤੇ ਫਿਰ ਸਰੀਰ ਕਰਕੇ ਜਿਤਨਾ ਮਰਜ਼ੀ ਨੇੜੇ ਰਹੀ ਜਾਈਏ, ਫਿਰ ਜਨਮ ਆਉਣਾ ਹੀ ਹੈ, ਜਨਮ ਮਰਨ ਚ ਪਵਾਂਗੇ। ਭਾਈ ਗੁਰਦਾਸ ਕਹਿੰਦੇ ਨੇ ਜੁਗ ਜੁਗ ਮੇਰ ਸਰੀਰ ਕਾ ਵਾਸਨਾ ਬੱਧਾ ਆਵੈ ਜਾਵੈ, ਫਿਰ ਫਿਰ ਫੇਰ ਵਟਾਈਐ ਗਿਆਨੀ ਹੋਏ ਮਰਮ ਕੋ ਪਾਵੈ। ਕਹਿੰਦੇ ਨੇ ਸਰੀਰ ਦੇ ਨਾਲ ਵਾਸ਼ਨਾ ਕਰਕੇ ਸੰਬੰਧ ਬਣਦਾ ਹੈ। ਇਹ ਸਰੀਰ ਦੇ ਸੀ ਵਿੱਚ ਹਾਂ, ਕਾਰਨ ਕੀ ਹੈ? ਵਾਸ਼ਨਾ ਹੈ ਮਨ ਦੇ ਵਿੱਚ। ਮਨ ਦੇ ਵਿੱਚੋਂ ਵਾਸ਼ਨਾ ਨਿਕਲ ਜਾਵੇ ਤੇ ਸਰੀਰ ਦੇ ਨਾਲ ਸੰਪਰਕ ਟੁੱਟ ਜਾਂਦਾ ਹੈ। ਇੱਕ ਹਿੰਦੂ ਸੰਤ ਹੋਏ ਹਨ ਰਾਮ ਕ੍ਰਿਸ਼ਨ ਪਰਮਹੰਸ। ਰਾਮ ਕ੍ਰਿਸ਼ਨ ਪਰਮਹੰਸ ਜਦੋਂ ਮਹਾਨ ਸੰਤ ਸਨ, ਲੇਕਿਨ ਕਹਿੰਦੇ ਨੇ ਉਹਨਾਂ ਦੇ ਵਿੱਚ, ਉਹਨਾਂ ਦੇ ਅਨੁਯਾਈ ਐਸਾ ਕਹਿੰਦੇ ਨੇ, ਉਹਨਾਂ ਚ ਇੱਕ ਕਮੀ ਸੀ। ਉਹ ਕੀ ਕਮੀ ਸੀ? ਜਦੋਂ ਉਹਨਾਂ ਦੇ ਘਰ ਸਤ ਸੰਗਤ ਵੀ ਅਗਰ ਉਹ ਇਸ ਤਰ੍ਹਾਂ ਕਥਾ ਕਰਦੇ ਸਨ, ਉਹ ਕਥਾ ਅਗਰ ਕਰਦੇ ਹੁੰਦੇ ਸਨ, ਅਗਰ ਉਹਨਾਂ ਨੂੰ ਭੋਜਨ ਦੀ ਸੁਗੰਧੀ ਆ ਗਈ ਹੈ ਤੇ ਸਤ ਸੰਗਤ ਛੱਡ ਕੇ ਤੇ ਰਸੋਈ ਚ ਚਲੇ ਜਾਂਦੇ ਸਨ ਕਿ ਕੀ ਭੋਜਨ ਬਣ ਰਿਹਾ ਅੱਜ, ਇਤਨੀ ਵਾਸ਼ਨਾ ਸੀ ਭੋਜਨ ਦੇ ਪ੍ਰਤੀ ਉਹਨਾਂ ਦੀ। ਤੇ ਘਰ ਵਾਲੀ ਕਹਿਣ ਲੱਗੀ ਕਿ ਰਾਮ ਜੀ ਇਤਨੀ ਕਿਰਪਾ, ਇਤਨਾ ਨਿਰਲੇਪ, ਤੁਹਾਡੇ ਉੱਤੇ ਧਨ ਦਾ ਕੋਈ ਅਸਰ ਨਹੀਂ, ਰੂਪ ਦਾ ਕੋਈ ਅਸਰ ਨਹੀਂ, ਹੰਕਾਰ ਨਹੀਂ ਹੈਗਾ, ਈਰਖਾ ਨਹੀਂ, ਬਖੀਲੀ ਨਹੀਂ, ਨਿੰਦਿਆ ਨਹੀਂ, ਚੁਗਲੀ ਨਹੀਂ, ਫਿਰ ਇਹ ਭੋਜਨ ਤੇ ਕਿਉਂ ਜਾ ਕੇ ਗਿਰ ਜਾਂਦੇ ਹੋ? ਭੋਜਨ ਬਣਦਾ ਸੁਣ ਜਾਂਦੇ ਹੋ ਤੇ ਭੋਜਨ ਤੇ ਇਤਨਾ ਰਸ ਭੋਜਨ ਦੇ ਪ੍ਰਤੀ, ਤਾਂ ਰਾਮ ਕ੍ਰਿਸ਼ਨ ਪਰਮਹੰਸ ਕਹਿਣ ਲੱਗੇ ਕਿ ਜਿਸ ਦਿਨ ਭੋਜਨ ਨੂੰ ਮੈਂ ਨਾ ਕਰ ਦਿੱਤੀ ਤੀਸਰੇ ਦਿਨ ਮੇਰੀ ਮੌਤ ਹੋ ਜਾਏਗੀ। ਉਹ ਕਹਿਣ ਲੱਗੀ ਇਹ ਕੀ ਕਹਿ ਰਹੇ ਹੋ, ਕਿਉਂਕਿ ਜੋ ਵੀ ਉਸ ਇਨਸਾਨ ਨੇ ਕਿਹਾ ਉਹ ਸੱਚ ਹੋਇਆ। ਵਿਵੇਕਾਨੰਦ ਦੇ ਗੁਰੂ ਸਨ, ਉਹ ਵਿਵੇਕਾਨੰਦ ਮਹਾਨ ਸੰਤ ਹੋਏ ਹਨ ਹਿੰਦੂ ਧਰਮ ਦੇ ਅੰਦਰ, ਉਹਨਾਂ ਦੇ ਗੁਰੂ ਸਨ। ਤੇ ਰਾਮ ਕ੍ਰਿਸ਼ਨ ਕਹਿਣ ਲੱਗੇ ਕਿ ਮੇਰੇ ਅੰਦਰ ਦੀਆਂ ਸਾਰੀਆਂ ਵਾਸ਼ਨਾਵਾਂ ਖਤਮ ਹੋ ਗਈਆਂ ਨੇ, ਨਾ ਕਾਮ, ਨਾ ਕ੍ਰੋਧ, ਨਾ ਲੋਭ, ਨਾ ਮੋਹ, ਨਾ ਹੰਕਾਰ। ਇਹਨਾਂ ਸਾਰੀਆਂ ਵਾਸ਼ਨਾਵਾਂ ਕਰਕੇ ਸਰੀਰ ਦੇ ਨਾਲ ਸੰਪਰਕ ਜੁੜਦਾ ਹੈ, ਇਹਨਾਂ ਵਾਸ਼ਨਾਵਾਂ ਕਰਕੇ ਸਰੀਰ ਦੇ ਨਾਲ ਸੰਬੰਧ ਹੈ, ਮੇਰਾ ਸਰੀਰ ਦੇ ਨਾਲ ਸੰਬੰਧ ਟੁੱਟ ਰਿਹਾ ਹੈ। ਮੇਰੀ ਜੋ ਸੂਖਸ਼ਮ ਸਰੀਰ ਹੈ, ਜਦੋਂ ਵਾਸ਼ਨਾਵਾਂ ਦਾ ਅੰਤ ਹੋਣ ਲੱਗ ਜੇ, ਜੋ ਅੰਦਰ ਸੂਖਸ਼ਮ ਸਰੀਰ ਹੈ ਉਸ ਨੂੰ ਸਥੂਲ ਸਰੀਰ ਤੋਂ ਕੱਢਿਆ ਵੀ ਜਾ ਸਕਦਾ ਹੈ। ਰਾਮ ਰਾਏ ਜਿਨ੍ਹਾਂ ਨੂੰ ਗੁਰੂ ਪਰਮਾਤਮਾ ਜੀ ਵੱਲੋਂ, ਗੁਰੂ ਜੀ ਵੱਲੋਂ ਫਿਟਕਾਰ ਦਿੱਤਾ ਗਿਆ ਸੀ, ਲੇਕਿਨ ਉਹਨਾਂ ਦੀ ਬਹੁਤ ਤਪੱਸਿਆ ਸੀ, ਉਹ ਆਪਣੇ ਸੂਖਸ਼ਮ ਸਰੀਰ ਨੂੰ ਕੱਢ ਲੈਂਦੇ ਸਨ ਬਾਹਰ ਆਪਣੀ ਪ੍ਰਕਿਰਿਆ ਦੇ ਅਨੁਸਾਰ। ਤੇ ਇਸ ਤਰ੍ਹਾਂ ਰਾਮ ਕ੍ਰਿਸ਼ਨ ਪਰਮਹੰਸ ਕਹਿਣ ਲੱਗੇ ਕਿ ਮੈਂ ਜਿਸ ਦਿਨ ਭੋਜਨ ਨਾ ਛਕਾਂਗਾ ਤੀਸਰੇ ਦਿਨ ਮੌਤ ਹੋ ਜਾਏਗੀ। ਉਹ ਕਹਿਣ ਲੱਗੀ ਇਹ ਕੀ ਕਹਿ ਰਹੇ ਹੋ, ਕਹਿੰਦੇ ਮੈਂ ਸੱਚ ਕਹਿ ਰਿਹਾ। ਕਹਿੰਦੇ ਨੇ ਇਹ ਕੀ ਕਹਿ ਰਹੇ ਹੋ, ਕਹਿੰਦਾ ਮੇਰੇ ਅੰਦਰ ਦੀਆਂ ਸਾਰੀਆਂ ਵਾਸ਼ਨਾਵਾਂ ਦਾ ਅੰਤ ਹੋ ਚੁੱਕਿਆ, ਲੇਕਿਨ ਕਹਿੰਦੇ ਨੇ ਇੱਕ ਸੰਗਲ ਮੈਂ ਪਾ ਕੇ ਰੱਖਿਆ, ਅਗਰ ਇਹ ਸੰਗਲ ਵੀ ਖੁੱਲ ਗਿਆ ਤੇ ਫਿਰ ਬੇੜੀ ਚਲੀ ਜਾਏਗੀ ਪਾਣੀ ਦੇ ਵਿੱਚ, ਨਹੀਂ ਬੱਜੀ ਰਹੇਗੀ ਕਿਨਾਰੇ ਦੇ ਨਾਲ। ਮੈਂ ਕਿਨਾਰੇ ਦੇ ਨਾਲ ਟਿਕਿਆ ਹੋਇਆ ਇੱਕ ਇਸ ਵਾਸ਼ਨਾ ਕਰਕੇ, ਭੋਜਨ ਦੀ ਵਾਸ਼ਨਾ ਕਰਕੇ ਉਹਨਾਂ ਦਾ ਜੀਵਨ ਚੱਲ ਰਿਹਾ ਸੀ। ਤੇ ਕਹਿੰਦੇ ਨੇ ਇੱਕ ਦਿਨ ਭੋਜਨ ਲੈ ਕੇ ਆਈ ਘਰ ਵਾਲੀ, ਉਹਨਾਂ ਨੇ ਪਿੱਛੇ ਕਰ ਦਿੱਤਾ, ਤੀਸਰੇ ਦਿਨ ਸਵਾਸ ਛੱਡ ਗਏ ਸਨ। ਵਾਸ਼ਨਾ ਕਰਕੇ ਸਰੀਰ ਨਾਲ ਸੰਬੰਧ ਹੈ। ਅਵਤਾਰ ਵੀ ਆਉਂਦੇ ਹਨ, ਕੋਈ ਵਾਸ਼ਨਾ ਲੈ ਕੇ ਆਉਂਦੇ ਹਨ, ਤੇ ਉਹ ਵਾਸ਼ਨਾ ਕੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੱਸਦੇ ਹਨ ਵਾਸ਼ਨਾ ਕੀ ਹੈ। ਸੰਸਾਰ ਦੇ ਵਿੱਚ ਦੁੱਖ ਸੀ ਤੇ ਦੁੱਖ ਦੇ ਵਿੱਚ ਕੋਈ ਐਸਾ ਖਾਲਸਾ ਸਾਜਣ ਵਾਸਤੇ ਸੀ ਆਏ, ਤਾਂ ਇਹ ਵਾਸ਼ਨਾ ਰੱਖਣੀ ਪਈ ਅੰਦਰ। ਅਗਰ ਕੋਈ ਵੀ ਵਾਸ਼ਨਾ ਨਾ ਰਵੇ ਫਿਰ ਇੱਥੇ ਟਿਕ ਨਹੀਂ ਸਕਦਾ ਬਹੁਤਾ ਸਮਾਂ ਇਨਸਾਨ, ਫਿਰ ਸਰੀਰ ਦੇ ਨਾਲ ਸੰਪਰਕ ਟੁੱਟ ਜਾਂਦਾ ਹੈ ਤੇ ਸੰਸਾਰ ਤੋਂ ਪ੍ਰਭੂ ਦੇ ਵਿੱਚ ਲੀਨ ਹੋ ਜਾਂਦਾ ਹੈ। ਵਿਵੇਕਾਨੰਦ 36 ਸਾਲ ਦੀ ਉਮਰ ਚ ਚਲੇ ਗਏ, ਸੰਪਰਕ ਟੁੱਟ ਗਿਆ ਸਰੀਰ ਦੇ ਨਾਲ, ਸਰੀਰ ਦੀਆਂ ਵਾਸ਼ਨਾਵਾਂ ਨਾਲ ਲੋੜ ਹੀ ਨਹੀਂ ਰਹੀ। ਇਹ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਦ। ਕਬੀਰ ਕਹਿੰਦੇ ਨੇ ਲੋਕ ਡਰ ਰਹੇ ਨੇ ਮੈਂ ਕਰਨਾ ਛੇਤੀ ਆਵੇ ਮੌਤ, ਹੁਣ ਲੋੜ ਹੀ ਨਹੀਂ, ਇਹ ਸਰੀਰ ਦੀ ਲੋੜ ਹੀ ਨਹੀਂ ਰਹੀ। ਜਿਹੜੇ ਕੰਮ ਲਈ ਆਏ ਤਾਂ ਕੰਮ ਪੂਰਾ ਕਰ ਲਿਆ, ਮਨ ਜੁੜ ਗਿਆ ਪ੍ਰਭੂ ਦੇ ਵਿੱਚ, ਲੀਨ ਹੋ ਗਿਆ, ਵਾਸ਼ਨਾ ਨੂੰ ਖਤਮ ਕਰ ਲਿਆ, ਸਰੀਰ ਦੀ ਕਿਹੜੀ ਲੋੜ, ਹੁਣ ਕਾਹਦੀ ਗੱਡੀ ਦੀ ਲੋੜ ਹੈ ਜਾਂ ਏਰੋਪਲੇਨ ਦੀ ਲੋੜ ਹੈ ਇੰਡੀਆ ਜਾਣਾ, ਜਦੋਂ ਪਹੁੰਚ ਗਏ ਉਤਰ ਜਾਵਾਂਗੇ, ਵਿੱਚ ਥੋੜੀ ਵੜੇ ਰਹਾਂਗੇ ਬੈਠੇ ਰਹਾਂਗੇ, ਉਤਰ ਕੇ ਆਪਣੇ ਕੰਮ ਆਪਣੇ ਘਰ। ਅਬ ਤੋ ਜਾਏ ਚੜੇ ਸੰਗਾਸਨ ਮਿਲੇ ਹੈ ਸਾਰੰਗ ਪਾਨੀ। ਕਬੀਰ ਕਹਿੰਦੇ ਨੇ ਸਰੀਰ ਦੀ ਲੋੜ ਸੀ ਮਨ ਨੂੰ ਪਰਮਾਤਮਾ ਤੱਕ ਪਹੁੰਚਾਉਣਾ ਹੈ, ਤੇ ਮਨ ਜਿਹੜਾ ਸਰੀਰ ਦੇ ਪਿੱਛੇ ਲੱਗ ਕੇ ਸੰਸਾਰ ਚ ਗਿਰਦਾ, ਤੇ ਕਬੀਰ ਕਹਿੰਦੇ ਨੇ ਮੇਰਾ ਮਨ ਪਰਮਾਤਮਾ ਤੱਕ ਪਹੁੰਚ ਗਿਆ ਹੈ, ਅਬ ਤੋ ਜਾਏ ਚੜੇ ਸਿੰਘਾਸਨ, ਕਹਿੰਦਾ ਮੈਂ ਤੇ ਸਿੰਘਾਸਨ ਤੇ ਪਹੁੰਚ ਗਿਆ ਪਰਮਾਤਮਾ ਦੇ, ਤੇ ਕਹਿੰਦਾ ਹੁਣ ਇਸ ਸਰੀਰ ਦੀ ਲੋੜ ਕੀ ਹੈ, ਮੇਰਾ ਮਨ ਆਨੰਦ, ਮੇਰੇ ਦੇ ਮਨ ਚ ਆਨੰਦ ਹੈ, ਛੇਤੀ ਮੌਤ ਆਵੇ ਤੇ ਸਰੀਰ ਨੂੰ ਛੱਡ ਕੇ ਤੇ ਆਪਣੇ ਘਰ ਜਾਈਏ, ਕਿਉਂਕਿ ਜਿੱਥੇ ਜਾਣਾ ਸੀ ਉਹ ਕੰਮ ਕਰ ਲਿਆ ਹੈ। ਮਸਕੀਨ ਜੀ ਇੱਕ ਵਾਰੀ ਇੱਕ ਮਹਾਂਪੁਰਸ਼ ਨੂੰ ਮਿਲਣ ਗਏ, ਤਾਂ ਉਹ ਮਹਾਂਪੁਰਸ਼ ਬਹੁਤ ਸਰੀਰ ਕਰਕੇ ਬਿਮਾਰ ਸਨ, ਹੋਸਪਿਟਲ ਦੇ ਵਿੱਚ ਸਨ, ਬਹੁਤ ਜ਼ਿਆਦਾ ਬਿਮਾਰ। ਮਸਕੀਨ ਜੀ ਕਹਿਣ ਲੱਗੇ ਉਹ ਪਹੁੰਚੀ ਹੋਈ ਰੂਹ ਸਨ, ਪੂਰਨ ਸਨ, ਪਹੁੰਚ ਚੁੱਕੇ ਸਨ ਆਪਣੇ ਘਰ, ਉਹ ਵੀ ਲੀਨ ਹੋਏ ਸਨ। ਮਸਕੀਨ ਜੀ ਕਹਿਣ ਲੱਗੇ ਕਿ ਬਾਬਾ ਜੀ ਸਰੀਰ ਤੇ ਬੜਾ ਦੁੱਖ ਹੁੰਦਾ ਹੋਏਗਾ, ਉਹਨਾਂ ਨੂੰ ਪੈਰਾਲਾਈਜ਼ ਹੋ ਗਿਆ ਸੀ, ਅਧਰੰਗ ਹੋ ਗਿਆ ਸੀ। ਕਹਿਣ ਲੱਗੇ ਤੁਹਾਨੂੰ ਬੜਾ ਦੁੱਖ ਹੁੰਦਾ ਹੋਏਗਾ ਸਰੀਰ ਤੇ। ਉਹ ਕਹਿਣ ਲੱਗੇ ਮਸਕੀਨ ਕਿਹੋ ਜਿਹੀਆਂ ਬੱਚਿਆਂ ਵਾਲੀਆਂ ਗੱਲਾਂ ਕਰਨਾ, ਸਮਝਦਾਰ ਹੋ ਕੇ। ਕਹਿੰਦਾ ਇਹ ਤੇ ਜੂਠੀ ਥਾਲੀ ਹੈ, ਜੂਠੀ ਥਾਲੀ ਦੇ ਵਿੱਚ ਰੱਬ ਨੇ ਭੋਜਨ ਪਾਇਆ ਸੀ ਬੜਾ ਸੋਹਣਾ, ਆਪਾਂ ਉਹ ਰੱਜ ਕੇ ਖਾ ਲਿਆ, ਜੂਠੀ ਥਾਲੀ ਹੈ, ਇਸ ਨੂੰ ਕੋਈ ਜੋ ਮਰਜ਼ੀ ਕਰਦਾ ਰਹੇ ਸਾਨੂੰ ਕਾਹਦਾ ਦੁੱਖ, ਇਹ ਜਿੱਧਰ ਮਰਜ਼ੀ ਕੋਈ ਲੈ ਜਾਵੇ, ਜੂਠੀ ਥਾਲੀ ਹੈ, ਥਾਲੀ ਚ ਭੋਜਨ ਸੀ, ਭੋਜਨ ਅਸੀਂ ਖਾ ਲਿਆ, ਇਹ ਤੇ ਹੁਣ ਜੂਠ ਬਚੀ ਪਈ ਹੈ ਬਸ। ਕਾਹੇ ਰੇ ਨਰ ਗਰਭ ਕਰਤ ਹੋ ਬਿਨਸ ਜਾਏ, ਝੂਠੀ ਦੇਹੀ, ਇਹ ਤੇ ਝੂਠੀ ਦੇਹੀ ਹੈ, ਬਿਨਸ ਜਾਏਗੀ। ਪਰ ਇਹਦੇ ਅੰਦਰ ਕੀ ਹੈ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸਰਾਮ। ਉਹ ਜੋ ਅੰਮ੍ਰਿਤ ਹੈ ਉਹ ਸਰੀਰ ਦੇ ਵਿੱਚ ਹੈ, ਉਹ ਜਦੋਂ ਤੱਕ ਚਖਿਆ ਨਹੀਂ ਜਾਂਦਾ ਜਨਮ ਮਰਨ ਬਣਿਆ ਰਹੇਗਾ, ਜਦੋਂ ਉਹ ਚਖ ਲਿਆ ਜਾਂਦਾ ਹੈ ਫਿਰ ਸਰੀਰ ਨਾਲ ਸੰਪਰਕ ਟੁੱਟ ਜਾਂਦਾ ਹੈ। ਲੇਕਿਨ ਸਰੀਰ ਦੀ ਵਾਸ਼ਨਾ ਕਰਕੇ ਮਨੁੱਖ ਮਨ ਦੀਆਂ ਜਿਹੜੀਆਂ ਲੋੜਾਂ ਨੇ ਉਹਨੂੰ ਸਰੀਰ ਦੇ ਨਾਲ ਜੋੜ ਲੈਂਦਾ ਹੈ, ਤੇ ਮਨ ਜਿਹੜਾ ਹੈ ਉਹ ਗਿਆਨ ਦੇ ਵਿੱਚ ਨਹੀਂ ਹੁੰਦਾ, ਤੇ ਫਿਰ ਕੀ ਹੁੰਦਾ ਹੈ, ਫਿਰ ਮਨ ਦੇ ਵਿੱਚ ਚਿੰਤਾ, ਮਨ ਦੇ ਵਿੱਚ ਸੋਗ, ਇਹ ਮਨ ਦੇ ਰੋਗ ਹਨ। ਕਿਉਂ ਹਨ ਚਿੰਤਾ ਤੇ ਸੋਗ? ਕਿਉਂਕਿ ਮਨ ਨੇ ਸਰੀਰ ਦੀਆਂ ਲੋੜਾਂ ਨੂੰ ਆਪਣੀਆਂ ਲੋੜਾਂ ਬਣਾ ਲਿਆ ਹੈ। ਸਰੀਰ ਨੂੰ ਚਾਹੀਦਾ ਸੀ ਭੋਜਨ, ਮਨ ਨੇ ਆਪਣੀ ਲੋੜ ਬਣਾ ਲਈ। ਸਰੀਰ ਦੇ ਨਾਲ ਸੰਪਰਕ ਸੀ ਧੀਆਂ ਪੁੱਤਰਾਂ ਦਾ, ਮਨ ਨੇ ਆਪਣੀ ਲੋੜ ਬਣਾ ਕੇ ਮੋਹ ਪਾ ਲਿਆ ਤੇ ਜਦੋਂ ਉਹ ਜਾਂਦੇ ਹਨ ਇਨਸਾਨ ਰੋਂਦਾ ਹੈ, ਪਿੱਟਦਾ ਹੈ ਦੁੱਖ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕੋਈ ਸੰਪਰਕ ਨਹੀਂ ਸੀ ਮਨ ਕਰਕੇ, ਸਰੀਰ ਕਰਕੇ ਜੁੜੇ ਸਨ ਪੁੱਤਰਾਂ ਦੇ ਨਾਲ। ਠੀਕ ਸੀ, ਪ੍ਰੇਮ ਦਾ ਸੰਬੰਧ ਰੱਖਿਆ ਸੀ, ਮੋਹ ਨਹੀਂ ਸੀ ਪੈਣ ਦਿੱਤਾ ਮਨ ਦੇ ਉੱਤੇ। ਮਨ ਨੂੰ ਵਰਤ ਰਹੇ ਸਨ, ਮਨ ਦੇ ਅਧੀਨ ਕਦੀ ਨਹੀਂ ਸਨ ਹੋਏ, ਮਨ ਵਸ ਦੇ ਵਿੱਚ ਸੀ। ਚਾਰ ਪੁੱਤਰਾਂ ਨੂੰ ਝੋਲੀ ਚ ਵੀ ਬਿਠਾਉਂਦੇ ਸਨ ਤਾਂ ਵੀ ਆਨੰਦ ਦੇ ਵਿੱਚ ਸਨ, ਖੇੜੇ ਦੇ ਵਿੱਚ ਸਨ। ਜੇ ਚਾਰ ਪੁੱਤਰ ਚਲੇ ਗਏ ਹਨ ਤੇ ਤਾਂ ਵੀ ਆਨੰਦ ਦੇ ਵਿੱਚ ਸਨ, ਖੇੜੇ ਦੇ ਵਿੱਚ ਸਨ। ਜਫਰਨਾਮੇ ਚ ਲਿਖਦੇ ਨੇ ਖੇੜਾ ਪਿਤਾ ਕੋਲ ਨੇ ਤਾਂ ਵੀ ਆਨੰਦ ਦੇ ਵਿੱਚ ਨੇ। ਜੇ 9 ਸਾਲ ਦੀ ਉਮਰ ਚ ਆਪਣੇ ਆਪ ਕਹਿ ਦਿੱਤਾ ਹੈ ਤੁਹਾਡੇ ਤੋਂ ਵੱਡਾ ਮਹਾਂਪੁਰਸ਼ ਕੌਣ ਹੈ, ਹੱਥੀ ਪਿਤਾ ਨੂੰ ਤੋਰ ਕੇ ਤਾਂ ਵੀ ਪਿੱਛੋਂ ਅਨੰਦਪੁਰ ਸਾਹਿਬ ਦੀ ਸੰਗਤ ਨੂੰ ਕਹਿੰਦੇ ਨੇ ਰੋ ਕਿਉਂ ਰਹੇ ਹੋ? ਰੋਣਾ ਤੇ ਉਸ ਵਾਸਤੇ ਚਾਹੀਦਾ ਹੈ। ਸੰਤ ਮੂਏ ਕਿਆ ਰੋਈਆ ਜੋ ਆਪਣੇ ਗ੍ਰਹਿ ਜਾਏ, ਰੋਗ ਉਹ ਸਾਕਤ ਵਾਪਰੇ ਜੋ ਹਟ ਹੈ ਹਟ ਬਿਕਾਏ। ਗੁਰੂ ਜੀ ਕਹਿਣ ਲੱਗੇ ਸੰਤ ਦੇ ਮੂਏ ਤੇ, ਉਸ ਭਗਤ ਦੇ ਮੌਣ ਤੇ, ਜੋ ਭਗਤ ਹੈ ਆਪਣਾ ਕੰਮ ਕਰਕੇ ਆਪਣੇ ਘਰ ਜਾ ਰਿਹਾ ਉਹਦੇ ਵਾਸਤੇ ਨਾ ਰੋਵੋ, ਸੰਸਾਰੀ ਬੰਦੇ ਵਾਸਤੇ ਰੋਵੋ ਜਿਹਨੂੰ ਇਹ ਸਰੀਰ ਮਿਲਿਆ ਅੰਮ੍ਰਿਤ ਪਰਮਾਤਮਾ ਤੱਕ ਪਹੁੰਚਣ ਲਈ, ਤੇ ਪਰਮਾਤਮਾ ਨਹੀਂ ਮਿਲਿਆ, ਸਰੀਰ ਦਾ ਅੰਤ ਹੋ ਗਿਆ, ਉਹਦੇ ਵਾਸਤੇ ਰੋਵੋ ਪਿੱਟੋ। ਰੋਵੋ ਸਾਕਤ ਬਾਪੁਰੇ ਜੋ ਹਟ ਹੈ ਹਟ ਬਿਕਾਏ, ਜਿਹਨੇ ਆਪਣਾ ਕੰਮ ਬਿਨਾਂ ਹੀ ਕਿਸੇ ਮਤਲਬ ਤੋਂ ਸਰੀਰ ਗਵਾ ਦਿੱਤਾ ਉਹਦੇ ਵਾਸਤੇ ਰੋਣਾ ਬਣਦਾ ਹੈ, ਤੇ ਜੋ ਆਪਣੇ ਘਰ ਪਹੁੰਚ ਗਏ ਹਨ ਉਹਦੇ ਵਾਸਤੇ ਕਾਹਦਾ ਰੋਣਾ? ਲੇਕਿਨ ਸਰੀਰ ਦੀਆਂ ਲੋੜਾਂ ਮਨ ਆਪਣੀਆਂ ਲੋੜਾਂ ਬਣਾ ਲੈਂਦਾ ਹੈ, ਤੇ ਮਨ ਫਿਰ ਗਿਆਨ ਤੋਂ ਇੱਕ ਪਾਸੇ ਹੋ ਜਾਂਦਾ ਹੈ, ਤੇ ਫਿਰ ਕੀ ਹੁੰਦਾ ਹੈ? ਚਿੰਤਾ ਅਤੇ ਸੋਗ ਬਣਦਾ ਹੈ। ਮਨ ਦੀ ਲੋੜ ਕੀ ਹੈ? ਗਿਆਨ। ਸਰੀਰ ਦੀ ਲੋੜ ਕੀ ਹੈ? ਪਦਾਰਥ। ਤੇ ਆਤਮਾ ਦੀ ਲੋੜ ਕੀ ਹੈ? ਪਰਮਾਤਮਾ। ਆਤਮਾ ਪਰਮਾਤਮਾ ਤੱਕ ਉਦੋਂ ਤੱਕ ਨਹੀਂ ਜੁੜ ਸਕਦੀ ਜਦੋਂ ਤੱਕ ਮਨ ਵਾਸ਼ਨਾ ਚ ਹੈ, ਕਿਉਂਕਿ ਮਨ ਹੈ ਚਲਾਣ ਵਾਲਾ ਸਰੀਰ ਨੂੰ। ਮਨ ਹੈ ਅੱਖਾਂ ਨੂੰ ਆਰਡਰ ਦਿੰਦਾ ਹੈ, ਤੂੰ ਕੀ ਦੇਖਣਾ ਹੈ, ਕੀ ਚੱਖਣਾ ਹੈ, ਕੀ ਬੋਲਣਾ ਹੈ, ਕੀ ਸੁਣਨਾ ਹੈ। ਇਸ ਕਰਕੇ ਗੁਰੂ ਕਬੀਰ ਕਹਿੰਦੇ ਹਨ ਮੰਮਾ ਮਨ ਸਿਉ ਕਾਜ ਹੈ, ਮਨ ਸਾਧ ਹੈ ਸਿੱਧ ਹੋਏ। ਕਬੀਰ ਕਹਿੰਦੇ ਨੇ ਸਾਰਾ ਧਰਮ ਦਾ ਕੰਮ ਕੀ ਹੈ? ਅਸੀਂ ਇੱਥੇ ਦੁਨੀਆਂ ਚ ਆਏ ਹਾਂ, ਮੰਮਾ ਮਨ ਸਿਉ ਕਾਜ ਹੈ, ਸਾਰਾ ਸਾਡਾ ਕੰਮ ਮਨ ਦੇ ਨਾਲ ਹੈ, ਤੇ ਮਨ ਸਾਧ ਹੈ, ਮਨ ਨੂੰ ਸਾਧ ਕੇ ਸਿੱਧ ਬਣਿਆ ਜਾਂਦਾ ਹੈ, ਮਨ ਦੇ ਸਾਧਨ ਦੇ ਨਾਲ ਤਨ ਸਾਧਿਆ ਜਾਂਦਾ ਹੈ। ਲੇਕਿਨ ਸਰੀਰ ਨੂੰ ਸਾਧਦੇ ਰਹੀਏ ਤੇ ਮਨ ਦੀ ਕੋਈ ਸਮਝ ਨਹੀਂ ਹੈ ਤਾਂ ਗੁਰਦੇਵ ਕਹਿੰਦੇ ਨੇ ਕੁਛ ਨਹੀਂ ਬਣੇਗਾ। ਜਿਤਨਾ ਮਰਜ਼ੀ ਬਾਹਰੋਂ ਅਸੀਂ ਧਰਮ ਪ੍ਰਗਟ ਕਰ ਲਈਏ, ਅਗਰ ਮਨ ਦੇ ਉੱਤੇ ਪ੍ਰਮਾਤਮਾ ਦਾ ਨਾਮ ਨਹੀਂ ਆਇਆ, ਮਨ ਨੂੰ ਗਿਆਨ ਨਹੀਂ ਆਇਆ, ਸੰਸਾਰ ਨੂੰ ਝੂਠ ਕਰਕੇ ਨਹੀਂ ਦੇਖਿਆ, ਤੇ ਫਿਰ ਦੁਖੀ, ਫਿਰ ਵਿਆਪਕ ਹੋਏਗਾ, ਫਿਰ ਇੱਥੇ ਸੁੱਖ ਦੀ ਆਸ ਲਾਏਗਾ, ਲੇਕਿਨ ਹੱਥ ਚ ਆਏਗਾ ਦੁੱਖ, ਫਿਰ ਰੋਏਗਾ ਕਿ ਮੈਂ ਤੇ ਸੁੱਖ ਚਾਹੁੰਦਾ ਸਾਂ, ਇਹ ਕੰਮ ਚ ਦੁੱਖ ਆ ਗਿਆ। ਇਸ ਪਵਿੱਤਰ ਸ਼ਬਦ ਦੇ ਵਿੱਚ ਕਬੀਰ ਜੀ ਇਹੀ ਕਿਰਪਾ ਕਰ ਰਹੇ ਹਨ ਕਿ ਜਦੋਂ ਤੱਕ ਮਨ ਜਿਹੜਾ ਮਮਤਾ ਦੇ ਵਿੱਚ ਹੈ, ਜਦੋਂ ਤੱਕ ਮਨ ਕੀ ਹੈ, ਜਦੋਂ ਤੱਕ ਮਨ ਸਰੀਰ ਦੇ ਨਾਲ ਜੁੜਿਆ ਹੋਇਆ ਹੈ ਤੇ ਮੇਰੀ ਮੇਰੀ ਕਰ ਰਿਹਾ ਹੈ, ਇਸ ਦਾ ਅੰਤਰੀਵ ਭਾਵ ਦੱਸਿਆ ਹੈ। ਹੁਣ ਬੜੇ ਪਿਆਰ ਦੇ ਨਾਲ ਅਖਰੀ ਅਰਥ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਦ ਲਗ ਮੇਰੀ ਮੇਰੀ ਕਰੈ,
ਜਦੋਂ ਤੱਕ ਮੇਰੀ ਮੇਰੀ ਇਹ ਮਨ ਕਰਦਾ ਹੈ ਪਦਾਰਥ ਦੇ ਤਲ ਤੇ, ਮੰਗਦਾ ਹੈ ਪਦਾਰਥ ਨੂੰ, ਧਨ ਦੇ ਨਾਲ ਮਨ ਨਹੀਂ ਰੱਜ ਸਕਦਾ। ਧਨ ਹੈ ਅਸਥੂਲ, ਮਨ ਹੈ ਸੂਕਸ਼ਮ, ਮਨ ਤੇ ਵਿਚਾਰ ਨੇ, ਵਿਚਾਰ ਨਹੀਂ ਰੱਜ ਸਕਦੇ ਧਨ ਦੇ ਨਾਲ। ਤੈਸ ਖਟੇ ਲੱਖ ਕੋ ਉੱਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਮਨ ਨੂੰ ਭੁਲਾਇਆ ਜਾ ਸਕਦਾ ਹੈ, ਰਜਾਇਆ ਨਹੀਂ ਜਾ ਸਕਦਾ। ਮਨ ਭੁੱਲ ਕੇ ਧਨ ਦੇ ਪਿੱਛੇ ਦੌੜਨ ਲੱਗ ਜਾਏਗਾ। ਕਿਉਂ? ਕਿਉਂਕਿ ਮਨ ਨੂੰ ਚਾਹੀਦਾ ਹੈ ਸੈਟਿਸਫੈਕਸ਼ਨ, ਮਨ ਨੂੰ ਚਾਹੀਦੀ ਹੈ ਤ੍ਰਿਪਤੀ। ਤੇ ਫਿਰ ਮਨ ਜਦੋਂ ਭੁੱਲ ਜਾਂਦਾ ਹੈ ਤੇ ਭੁੱਲਣ ਤੋਂ ਬਾਅਦ ਕੀ ਹੁੰਦਾ ਹੈ? ਫਿਰ ਧਨ ਦੇ ਪਿੱਛੇ ਦੌੜਦਾ ਹੈ ਕਿ ਮੈਂ ਰੱਜ ਜਾਵਾਂਗਾ। ਤੇ ਗੁਰਦੇਵ ਕਹਿੰਦੇ ਨੇ ਭਜੋ ਗੋਬਿੰਦ, ਭੂਲ ਮਤ ਜਾਹੋ, ਭੁੱਲ ਨਾ, ਮਨ ਨੂੰ ਨਾ ਭੁਲਾ। ਪ੍ਰਮਾਤਮਾ ਦੇ ਨਾਲ ਮਨ ਰੱਜੇਗਾ, ਗੁਰੂ ਦੇ ਸ਼ਬਦ ਦੇ ਨਾਲ ਮਨ ਰੱਜੇਗਾ। ਅੱਜ ਤੱਕ ਧਨ ਦੇ ਨਾਲ ਕਿਸੇ ਦਾ ਮਨ ਨਹੀਂ ਰੱਜਿਆ, ਅੱਜ ਤੱਕ ਮਾਇਆ ਦੇ ਨਾਲ ਕਿਸੇ ਦਾ ਮਨ ਨਹੀਂ ਰੱਜਿਆ, ਅੱਜ ਤੱਕ ਪਰਿਵਾਰ ਨੇ ਕਿਸੇ ਦੇ ਮਨ ਨੂੰ ਤ੍ਰਿਪਤ ਨਹੀਂ ਕੀਤਾ। ਗੁਰਬਾਣੀ ਐਸਾ ਕਹਿੰਦੀ ਹੈ, ਪੁੱਤਰ ਕਲੱਤਰ ਲੱਛਮੀ ਮਾਇਆ, ਇਨ ਤੇ ਕਹੋ ਕਵਨੈ ਸੁਖ ਪਾਇਆ। ਪੁੱਤਰ ਹੈ, ਕਲੱਤਰ ਇਸਤਰੀ ਹੈ, ਪੁੱਤਰ ਕਲੱਤਰ ਲੱਛਮੀ ਧਨ ਹੈ। ਗੁਰਦੇਵ ਕਹਿੰਦੇ ਨੇ ਇਹਨਾਂ ਦੇ ਨਾਲ ਕੋਈ ਨੀ ਰੱਜਿਆ ਅੱਜ ਤੱਕ, ਸਾਰੇ ਰੋਂਦੇ ਰਹੇ ਹਨ।
ਪੁੱਤਰ ਹੁੰਦਿਆਂ ਵੀ ਜਗਤ ਰੋਂਦਾ ਹੈ, ਇਸਤਰੀ ਦੇ ਹੁੰਦਿਆਂ ਵੀ ਬੰਦਾ ਆਪਣੀ ਚਿੰਤਾ ਚ ਮਗਨ ਰਹਿੰਦਾ, ਧਨ ਦੇ ਹੁੰਦਿਆਂ ਵੀ ਇਨਸਾਨ ਦੁੱਖ ਦੇ ਵਿੱਚ ਹੈ। ਕਾਰਨ, ਕਿਉਂਕਿ ਇਹ ਸਾਰੀਆਂ ਲੋੜਾਂ ਹਨ ਸਰੀਰ ਦੀਆਂ, ਇਹ ਸਾਰੀਆਂ ਲੋੜਾਂ ਹਨ ਸਰੀਰ ਦੀਆਂ, ਤਨ ਦੀਆਂ। ਮਨ ਦੀ ਆਪਣੀ ਲੋੜ ਹੈ, ਉਹ ਕੀ ਹੈ? ਗਿਆਨ। ਤੇ ਗਿਆਨ ਹੈ ਹੀ ਨਹੀਂ, ਅਗਿਆਨਤਾ ਦੇ ਵਿੱਚ ਫਸਿਆ ਹੈ ਮਨ। ਤੇ ਅਗਿਆਨਤਾ ਦਾ ਕਾਰਨ ਕੀ ਹੈ? ਅਗਿਆਨਤਾ ਦਾ ਕਾਰਨ ਹੈ ਅਹੰਕਾਰ। ਮੈਂ ਛੱਡੇ ਤੇ ਗਿਆਨ ਹੋਵੇ, ਮੈਂ ਨਹੀਂ ਛੱਡ ਸਕਦਾ। ਕਬੀਰ ਕਹਿੰਦੇ ਹਨ, ਜਬ ਲਗ ਇਹ ਮੇਰੀ ਮੇਰੀ ਕਰਦਾ ਹੈ,
ਤਬ ਲਗ ਕਾਜ ਇੱਕ ਨਹੀਂ ਸਰੇ।
ਉਦੋਂ ਤੱਕ ਇੱਕ ਵੀ ਕੰਮ ਨਹੀਂ ਸਰੇਗਾ। ਇਹ ਨਹੀਂ ਕਿ ਸੰਸਾਰ ਦੇ ਸਾਰੇ ਸਰਦੇ ਰਹਿਣਗੇ, ਧਨ ਠੱਗੀਆਂ ਮਾਰੋ ਧਨ ਵੱਧਦਾ ਜਾਏਗਾ, ਜਿਤਨੀ ਮਰਜ਼ੀ ਝੂਠ ਬੋਲ ਕੇ ਧਨ ਨੂੰ ਵਧਾਈ ਜਾਵੋ। ਪਰ ਗੁਰਦੇਵ ਕਹਿੰਦੇ ਨੇ, ਚਤੁਰਾਈ ਨਾ ਚਤੁਰ ਭੁਜ ਪਾਈ ਹੈ। ਉਹ ਜੋ ਪਰਮਾਤਮਾ ਹੈ, ਉਹ ਚਤੁਰਾਈ ਦੇ ਨਾਲ ਕਿਸੇ ਨੂੰ ਵੀ ਨਹੀਂ ਮਿਲਿਆ। ਸਹਿ ਸਿਆਣਪਾ ਲੱਖ ਹੋਏ ਇੱਕ ਨਾ ਚੱਲੇ ਨਾਲ, ਉਹ ਸਿਆਣਪਾ ਦੇ ਨਾਲ ਕਿਸੇ ਨੂੰ ਨਹੀਂ ਮਿਲਿਆ। ਕਿਵੇਂ ਮਿਲਿਆ ਹੈ? ਕਬੀਰ ਕਹਿੰਦੇ ਨੇ, ਕਹਿ ਕਬੀਰ ਭਗਤ ਕਰ ਪਾਇਆ, ਭੋਲੇ ਪਾਏ ਮਿਲੇ ਰਘੁਰਾਇਆ। ਕਹਿੰਦੇ ਨੇ, ਭੋਲਾ ਬਣਨ ਦੇ ਨਾਲ ਭਾਵ ਅੰਦਰੋਂ ਬਾਹਰੋਂ ਇੱਕ ਹੋ ਗਿਆ ਹੈ। ਮਨ ਜਿਹੜਾ ਹੈ ਗੁਰੂ ਦੇ ਨਾਲ ਜੁੜ ਗਿਆ ਹੈ, ਸ਼ਬਦ ਦੇ ਵਿੱਚ ਲੱਗ ਗਿਆ ਹੈ। ਹੁਣ ਰੋਜ਼ ਰੋਜ਼ ਗਿਆਨ ਵੱਧਦਾ ਜਾ ਰਿਹਾ ਮਨ ਦੇ ਵਿੱਚ। ਕੀ ਪਦਾਰਥ ਦੇ ਵਿੱਚ ਸੁੱਖ ਨਹੀਂ ਹੈ। ਗਿਆਨ ਕਿਹਦਾ? ਪਰਮਾਤਮਾ ਦਾ ਗਿਆਨ ਕੀ ਹੈ? ਸੰਸਾਰ ਦਾ ਗਿਆਨ। ਸੰਸਾਰ ਦਾ ਪੂਰਨ ਗਿਆਨ ਕੀ ਹੈ? ਪਰਮਾਤਮਾ ਦਾ ਗਿਆਨ। ਹੁਣ ਜਿਸ ਦੇ ਮਨ ਨੂੰ ਇਹ ਗਿਆਨ ਆ ਗਿਆ ਹੈ, ਗੁਰੂ ਨਾਨਕ ਸਾਹਿਬ ਜੀ ਦੀ ਇਸ ਪੰਕਤੀ ਦਾ, ਬਾਲੀ ਰੋਵੈ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਗੁਰਦੇਵ ਕਹਿੰਦੇ ਨੇ, ਇਸ ਗੱਲ ਨੂੰ ਮੰਨਦਾ ਕਿਉਂ ਨੀ ਤੂੰ? ਤੂੰ ਬਾਰ ਬਾਰ ਇਹਨੂੰ ਸੁੱਖ ਸਮਝ ਰਿਹਾ। ਇੱਕ ਗੱਲ ਦਾ ਗਿਆਨ ਜਦੋਂ ਆ ਜਾਂਦਾ ਹੈ ਕਿ ਸੰਸਾਰ ਚ ਦੁੱਖ ਹੈ, ਦੁੱਖ ਹੈ। ਮਹਾਤਮਾ ਬੁੱਧ ਬਾਰ ਬਾਰ ਆਪਣੇ ਅਨੁਯਾਈਆਂ ਨੂੰ ਕਹਿੰਦੇ ਸਨ, ਮੈਂ ਰੱਬ ਦੀ ਗੱਲ ਨਹੀਂ ਕਰਾਂਗਾ, ਮੈਂ ਇੱਕ ਗੱਲ ਕਰਾਂਗਾ, ਪਹਿਲੇ ਇਸ ਗੱਲ ਨੂੰ ਪੂਰੀ ਤਰ੍ਹਾਂ ਮੰਨ ਲਵੋ, ਸੰਸਾਰ ਚ ਦੁੱਖ ਹੈ, ਸੰਸਾਰ ਚ ਦੁੱਖ ਹੈ, ਸੰਸਾਰ ਚ ਦੁੱਖ ਹੈ, ਪਰਿਵਾਰ ਚ ਦੁੱਖ ਹੈ, ਪਰਿਵਾਰ ਚ ਦੁੱਖ ਹੈ, ਤੇ ਵਿਆਪਕ ਹੈ। ਮਹਾਤਮਾ ਬੁੱਧ ਕਹਿੰਦਾ ਸੀ, ਇਸ ਗੱਲ ਨੂੰ ਪੂਰੀ ਤਰ੍ਹਾਂ ਜਦੋਂ ਮੰਨ ਲਵੋਗੇ, ਤੇ ਫਿਰ ਜਦੋਂ ਇਹ ਮੰਨ ਲਵੇਗਾ ਕਿ ਇਹਨਾਂ ਚੀਜ਼ਾਂ ਚ ਦੁੱਖ ਹੈ, ਫਿਰ ਇਹਨਾਂ ਤੋਂ ਉੱਪਰ ਉੱਠੇਗਾ। ਜੇ ਇਹਨਾਂ ਚ ਦੁੱਖ ਹੈ, ਫਿਰ ਸੁੱਖ ਕਿੱਥੇ ਹੈ? ਦੁੱਖ ਹੈ, ਮਹਾਤਮਾ ਬੁੱਧ ਕਹਿੰਦੇ ਸਨ, ਦੁੱਖ ਹੈ, ਦੁੱਖ ਹੈ। ਗੁਰੂ ਨਾਨਕ ਕਹਿੰਦੇ ਨੇ, ਦੁੱਖ ਹੈ, ਵਿਆਪਕ ਹੈ, ਸਾਰੇ ਜਗਤ ਦੇ ਵਿੱਚ ਹੈ। ਹਿੰਦੁਸਤਾਨ ਚ ਵੀ ਮੈਂ ਰੋਂਦੇ ਹੋਏ ਲੋਕ ਦੇਖੇ ਹਨ, ਇਸ ਸਮ੍ਰਿੱਧ ਦੇਸ਼ ਦੇ ਵਿੱਚ ਵੀ ਰੋਂਦੇ ਹੋਏ ਮਿਲਦੇ ਨੇ, ਬੜੇ ਰੋਂਦੇ ਮਿਲਦੇ ਨੇ, ਆਪਣੇ ਦੁੱਖ ਬ੍ਰਿਟਿਸ਼ ਪਾਸਪੋਰਟ ਹੱਥ ਚ ਰੋਂਦੇ ਨੇ, ਫਿਰ ਵੀ ਦੁੱਖ ਵਿਆਪਕ ਤੇ ਦੁੱਖ ਹੈ। ਜਦੋਂ ਉਹ ਕਹਿੰਦੇ ਸਨ ਦੁੱਖ ਹੈ, ਫਿਰ ਕਹਿੰਦੇ ਨੇ ਦੁੱਖ ਦਾ ਕਾਰਨ ਵੀ ਹੈ, ਦੁੱਖ ਦਾ ਕਾਰਨ ਹੈ। ਕਾਰਨ ਕੀ? ਅਗਿਆਨ। ਤੇ ਮਨ ਜਿਹੜਾ ਹੈ ਉਹ ਪਦਾਰਥ ਚ ਫਸਿਆ ਹੈ, ਅਗਿਆਨ ਇਹੀ ਹੈ ਕਿ ਪਰਿਵਾਰ ਚ ਸੁੱਖ ਭਾਲ ਰਿਹਾ। ਗੁਰਦੇਵ ਕਹਿੰਦੇ ਨੇ, ਕਿੰਨੇ ਪਾਇਆ? 10 ਸੁੱਖ ਜਗਤ ਕਿਸੇ ਨੇ ਨੀ ਪਾਇਆ। ਪਹਿਲੀ ਗੱਲ ਤੇ ਇਹ ਗਿਆਨ ਕਿ ਸੰਸਾਰ ਚ ਦੁੱਖ ਹੈ, ਇਹ ਪਰਮ ਗਿਆਨ। ਫਿਰ ਦੁੱਖ ਦਾ ਕਾਰਨ ਹੈ, ਰੀਜ਼ਨ ਹੈ। ਰੀਜ਼ਨ ਕੀ ਹੈ? ਮਹਾਤਮਾ ਬੁੱਧ ਕਹਿੰਦੇ ਸਨ, ਰੀਜ਼ਨ ਹੈ ਅਗਿਆਨਤਾ। ਅਗਿਆਨਤਾ ਕੀ? ਜੋ ਸਾਨੂੰ ਦੁੱਖ ਮਿਲ ਰਿਹਾ ਮਨ ਦੇ ਅਗਿਆਨ ਕਰਕੇ। ਮਨ ਪਦਾਰਥ ਦੇ ਨਾਲ ਨਹੀਂ ਰੱਜ ਸਕਦਾ। ਮਨ ਨੇ ਗਿਆਨ ਬਣਾ ਲਿਆ ਹੈ ਕਿ ਸੰਸਾਰ ਦੇ ਪਦਾਰਥ ਸਰੀਰ ਵਾਸਤੇ ਹਨ, ਸਰੀਰ ਦੀਆਂ ਲੋੜਾਂ ਹਨ, ਸਾਇੰਸ ਦੀਆਂ ਸਾਰੀਆਂ ਲੋੜਾਂ ਸਰੀਰ ਨੂੰ ਸੁਖਾਲ ਕਰਨ ਵਾਸਤੇ ਹੈ, ਮਨ ਨੂੰ ਸੁਖਾਲ ਕਰਨ ਵਾਸਤੇ ਨਹੀਂ, ਆਤਮਾ ਨੂੰ ਸੁਖਾਲ ਕਰਨ ਵਾਸਤੇ ਨਹੀਂ। ਪਰ ਮਨ ਭੁੱਲ ਗਿਆ ਹੈ ਕਿ ਜੋ ਸਰੀਰ ਦੀਆਂ ਲੋੜਾਂ ਹਨ ਉਹ ਮੈਨੂੰ ਮਿਲਣਗੀਆਂ, ਮੈਂ ਰੱਜ ਜਾਵਾਂਗਾ। ਹੁਣ ਦੋ ਰੋਟੀਆਂ ਖਾ ਕੇ ਪੇਟ ਤੇ ਰੱਜ ਜਾਂਦਾ, ਮਨ ਨਹੀਂ ਰੱਜਦਾ। ਕਾਰਨ, ਮਨ ਰੱਜੇਗਾ ਹੀ ਨਹੀਂ। ਰੋਟੀ ਨਾਲ ਮਨ ਕਦੀ ਨਹੀਂ ਰੱਜਦਾ, ਰੋਟੀ ਨਾਲ ਪੇਟ ਤ੍ਰਿਪਤ ਹੁੰਦਾ ਹੈ, ਸਰੀਰ ਰੱਜਦਾ ਹੈ। ਤੇ ਸਰੀਰ ਵਾਸਤੇ ਬਣੀ ਹੈ, ਪਦਾਰਥ ਬਣੇ ਹਨ ਸਰੀਰ ਲਈ। ਲੇਕਿਨ ਗੁਰਦੇਵ ਕਹਿੰਦੇ ਨੇ, ਦੁੱਖ ਹੈ, ਦੁੱਖ ਦਾ ਕਾਰਨ ਕੀ? ਅਗਿਆਨਤਾ, ਕਿ ਮਨ ਨੇ ਇਹਨਾਂ ਪਦਾਰਥਾਂ ਨੂੰ ਆਪਣੀ ਲੋੜ ਬਣਾ ਲਈ ਹੈ। ਜਦੋਂ ਪਦਾਰਥ ਮਨ ਦੀ ਲੋੜ ਬਣ ਜਾਂਦੇ ਹਨ, ਫਿਰ ਇਹ ਪਦਾਰਥ ਲੋੜ ਨਾ ਲੈ ਕੇ ਲੋਭ ਦਾ ਰੂਪ ਬਣ ਜਾਂਦਾ, ਲੋਭ। ਤੇ ਫਿਰ ਲੋਭ ਜਿਹੜਾ ਹੈ ਉਹ ਵੱਧਦਾ ਜਾਏ, ਉਹ ਬਣ ਜਾਂਦਾ ਤ੍ਰਿਸ਼ਨਾ। ਤੇ ਤ੍ਰਿਸ਼ਨਾ ਨੂੰ ਅੱਗ ਕਿਹਾ ਗਿਆ ਹੈ। ਫਿਰ ਤ੍ਰਿਸ਼ਨਾਲੂ ਮਨੁੱਖ ਸਾਰੇ ਜਗਤ ਤੇ ਧਨ ਨੂੰ ਵੀ ਖਾ ਕੇ ਕਹਿੰਦਾ ਹੈ, ਦੁੱਖ ਹੈ, ਦੁੱਖ ਹੈ, ਤੇ ਵਿਆਪਕ ਹੈ। ਗੁਰਦੇਵ ਸੁਖਮਨੀ ਸਾਹਿਬ ਜੀ ਵੀ ਕਹਿੰਦੇ ਹਨ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਸਾਰੀ ਦੁਨੀਆਂ ਦਾ ਰਾਜਾ ਅੱਜ ਤੱਕ ਕੋਈ ਬਣ ਨਹੀਂ ਸਕਿਆ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਜੇ ਕੋਈ ਬਣ ਜਾਵੇ ਤੇ ਉਹ ਦੁੱਖ ਚ ਰਹੇਗਾ, ਕਦੀ ਨਹੀਂ ਰੱਜ ਸਕਦਾ। ਕਾਰਨ, ਕਿਉਂਕਿ ਸਰੀਰ ਰੱਜਦਾ ਹੈ ਪਦਾਰਥ ਦੇ ਨਾਲ, ਮਨ ਰੱਜਦਾ ਹੈ ਗਿਆਨ ਦੇ ਨਾਲ, ਆਤਮਾ ਰੱਜਦੀ ਹੈ ਪਰਮਾਤਮਾ ਦੇ ਨਾਲ। ਅਸੀਂ ਸਰੀਰ ਵੀ ਹਾਂ, ਅਸੀਂ ਮਨ ਵੀ ਹਾਂ, ਅਸੀਂ ਆਤਮਾ ਵੀ ਹਾਂ। ਸਰੀਰ ਦਾ ਸਾਨੂੰ ਬੋਧ ਹੈ, ਮਨ ਦਾ ਥੋੜਾ ਬਹੁਤ ਬੋਧ ਹੈ, ਬਹੁਤਾ ਨਹੀਂ। आत्मा बारे सानू पता ही नहीं कि वसदी है केड़े शरीर दे कोने च है शरीर च आत्मा नहीं है फिर किथे है तन मह मनुआ मन मह साचा तन च है मन शरीर च है मन जेड़ा शरीर नू चला रहा है ते मन दे विच है ओ जोत सब मैं जोत पर मन दा बोध ही नहीं मन अंदर जांदा ही नहीं बार 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 क्यों अज्ञानता अज्ञानता करके बार दे पदार्था नू अपने पदार्थ समझ रहा है जिदे करके भटक रहा है ते बार बार दुख मिलता है जदो तक ए मन मेरे मेरी ममता दे विच है शरीरक पदार्था नू अपने पदार्थ समझ रहा है दुख दा ज्ञान नहीं है ते दुख है दुख दा कारण की है अज्ञान रीजन की है संसार दे विच दुख व्यापक है रीजन है अज्ञान कि संसार दीयां चीजां नाल सुख मिलेगा महात्मा बुद्ध कहंदे ने मन अपने भिक्षु नू कहंदे सन मन दुख है जदो मन लेगा फिर ओ दसदे सन इहदा कारण की है अज्ञान अज्ञान फिर ओ कहंदे सन जे अज्ञान है कारण है ते कारण दा फिर निवारण भी है इहनू दूर भी कीता जा सकदा है अज्ञान नू किवें हनेरा है घर दे विच ते हनेरे नू दूर भी कीता जा सकदा है बस बत्ती जलाण दी देर है हनेरा चला गया हनेरे नू मारना नहीं है हनेरे नू लताड़ना नहीं है जितना मर्जी डंडे लैके कुटो हनेरा नहीं जाएगा जितना मर्जी उस दे नाल गाला कढो उस नू गलोच करो हनेरा नहीं जाएगा करना की है लाइट ऑन करो कुछ बोलन दी लोड़ नहीं हनेरा आपे चला जाएगा जितना मर्जी इस अज्ञानता दे कारण जेड़ा है जितना मर्जी पदार्थ दे विचो पीछे भजो मन नहीं सुखी होएगा मन मंगता जाएगा पर कहंदे ने एक बारी ज्ञान दा दीवा जल जावे ज्ञान गुरु आत्म उपदेशो नाम विभूत चढ़ाओ गुरु गोबिंद सिंह महाराज कहंदे ने ज्ञान नू गुरु बना ते मन नू उपदेश बना मन नू सिख बना सिख धर्म ते गल ही बार बार कहंदा मन चेला है ते गुरु की है शब्द ते शब्द दे विच सुरती नू चेले नू खुभा दे ते चेला गुरु दा रूप हो जाएगा सिख गुरु दा रूप हो जाएगा ते ओ कहंदे सन दुख है दुख दा कारण है अज्ञान अज्ञान दूर किवें हुंदा है गुरु ग्रंथ साहिब महाराज जी दे विच धर्मां दे विच अज्ञान नू हनेरा कहा गया है हनेरे नू दूर करन दा इको ही साधन है लाइट प्रकाश सूरज चढ़दा है अंधकार चला जांदा है हनेरे दा कोई केंद्र नहीं हुंदा प्रकाश दा केंद्र है हनेरा की है बस सूरज दे ना होण दे कारण प्रकाश दे ना होण दे कारण जो चीज बनती है उहनू कहिंदे ने हनेरा हनेरे दा अपना कोई केंद्र नहीं असीं पुछ सकने हनेरा कित्थों आ रहा है नहीं कितों नहीं आ रहा हनेरा की है भरम ते प्रकाश की है असीं कह सकने आ ये लाइट कित्थों आ रही है असीं हथ करदे ने उत्थों आ रही है ये लाइट किधरों जग रही है उधर जग रही है ये प्रकाश किसदा है सूरज दा है ये चानना किसदा है चंद्रमा दा है ये चानना किसदा है स्टार तारियां दा है पर हनेरा किसदा है कुछ भी नहीं कित्थों आ रहा है कोई केंद्र है ही नहीं हनेरे दा कोई केंद्र नहीं अज्ञान दा कोई केंद्र नहीं लेकिन ज्ञान दा केंद्र की है परमात्मा परमात्मा नाल मन जदों जुड़ेगा ते फिर ज्ञान आएगा कि ज्ञान आएगा ए कि संसार च दुख है ते कारण की है अज्ञान कि असीं इहदे च सुख पाल रहे हां कदी भी नहीं कोई रज्जा इहदे च अज्ञानता ते फिर ज्ञान की आ जाएगा ते जे निवारण दा साधन है दुख दा कारण है अज्ञान अज्ञान की है कारण नू निवारण की है इहदा साधन की है नू दूर किवें कीता जावे ज्ञान दे नाल ते जे ज्ञान है जे लाइट है ते फिर जे चानना है ते फिर सुख भी है फिर ठोकरा नहीं हन लाइट जगण दी देर है असीं आपो अपने राह ते चलांगे लाइट बंद होण दी देर है असीं टक्करां मारांगे एक दूजे दे नाल असीं गिरांगे ठोकर खावांगे गिरांगे इंसान गिर रिहा है दुख दे विच गिर रिहा है चिंता दे विच गिर रिहा है वासना दे विच क्यों क्योंकि बाहर जो असीं चानना देख रहे हां कबीर रवदा बाबा फरीद जी कहंदे ने बाहर बड़ा चानना है बाहर दिसै चानना दिल अंधियारी रात कहंदे ने बाहर ते बड़ा चानना है पर मन दे विच है अज्ञानता दा अंधकार जिदे करके की ठोकरा ने हनेरे च चलिया नहीं जांदा हनेरे च की हुंदा है ठोकरा वजदियां ने इंसान गिर जांदा है नहीं चल सकदा हनेरे दे विच ठोकरा ने ते चानण दे विच की है राह दिसदा है राह ते बंदा चल पैंदा है ते जे दुख है दुख दा कारण है अज्ञान ते कारण दी निर्वृत्ति की है ज्ञान ते जे ज्ञान है चानण है ते फिर सुख है ते गुरुदेव ने कह दिता दुख ना ही सब सुख ही है रे हुण हनेरा चला गया है प्रकाश हो गया है हुण चारे पासे सुख ही सुख है जदों तक अंदर मन जेड़ा है पदार्थ दी लोड़ नू अपनी लोड़ समझेगा यह अज्ञानता च है दुखी रहेगा नहीं रजेगा सब कुछ पा के भी ना शुकरे च रहेगा ਅਗਿਆਨਤਾ ਚ ਰਹੇਗਾ ਤੇ ਗੁਰਦੇਵ ਦੱਸ ਰਹੇ ਹਨ ਕਬੀਰ ਜਦੋਂ ਤੱਕ ਮੇਰੀ ਮੇਰੀ ਇਹ ਬਾਹਰ ਮੁਖੀ ਤਲ ਤੇ ਕਰ ਰਿਹਾ ਪਦਾਰਥ ਨੂੰ ਆਪਣੀ ਲੋੜ ਸਮਝ ਰਿਹਾ ਉਦੋਂ ਤੱਕ ਦੁੱਖ ਚ ਰਹੇਗਾ
ਜਦ ਮੇਰੀ ਮੇਰੀ ਮਿਟ ਜਾਏ
ਜਦੋਂ ਮਨ ਇਹ ਸਮਝ ਲਏਗਾ ਕਿ ਇਹ ਪਦਾਰਥ ਦੇ ਨਾਲ ਸਰੀਰ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਹਨ ਮੇਰੀ ਮੇਰੀ ਮਿਟ ਜਾਏਗੀ ਜਦੋਂ ਇਹਦੇ ਅੰਦਰੋਂ ਜਦੋਂ ਮਨ ਦੇ ਅੰਦਰੋਂ ਮਮਤਾ ਜੋ ਇਸਨੇ ਵਿਅਰਥ ਦੀ ਮਾਇਆ ਮਮਤਾ ਮੋਹਣੀ ਜਿਨ ਵਿਣਦੰਤਾ ਜਗ ਖਾਇਆ ਮੋਹ ਪਾਇਆ ਹੋਇਆ ਹੈ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖ ਖਾਈ ਮਾਇਆ ਮੋਹ ਭਰਮ ਪੈ ਭੁੱਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਕਹਿੰਦੇ ਨੇ ਮਾਇਆ ਤੇ ਮੋਹ ਦੇ ਭਰਮ ਦੇ ਵਿਚ ਭੁੱਲ ਕੇ ਇਸਤਰੀ ਤੇ ਪੁੱਤਰ ਨਾਲ ਹੀ ਪ੍ਰੇਮ ਇਤਨਾ ਗਾੜਾ ਲਗਾ ਲਿਆ ਹੈ ਇੱਕ ਉੱਤਮ ਪੰਥ ਸੁਣਿਓ ਗੁਰੂ ਸੰਗਤ ਇਹ ਮਿਲੰਤ ਜਮ ਤਰਾਸ ਮਿਟਾਈ ਇੱਕ ਉੱਤਮ ਪੰਥ ਸੁਣਿਆ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਚ ਜਿਹਦੇ ਨਾਲ ਹੁਣ ਜਮ ਦਾ ਡਰ ਚਲਾ ਗਿਆ ਹੈ ਮੌਤ ਦਾ ਡਰ ਚਲਾ ਗਿਆ ਹੈ ਕਿਉਂ ਕਿਉਂਕਿ ਜਿਹੜਾ ਮਨ ਹੈ ਉਸ ਨੂੰ ਮਾਇਆ ਦਾ ਭਰਮ ਦੂਰ ਹੋ ਗਿਆ ਹੈ ਸਰੀਰ ਦੀਆਂ ਲੋੜਾਂ ਸਰੀਰ ਵਾਸਤੇ ਸੀਮਿਤ ਰਹਿ ਗਈਆਂ ਨੇ ਮਨ ਆਪਣੇ ਚ ਸੀਮਿਤ ਹੈ ਇੱਕ ਜੋ ਸੰਤ ਹੁੰਦਾ ਹੈ ਉਹ ਮਨ ਉਹਦਾ ਨਿਰਲੇਪ ਹੋ ਜਾਂਦਾ ਹੈ ਸਰੀਰ ਦੀ ਲੋੜ ਮਨ ਤੇ ਹਾਵੀ ਨਹੀਂ ਹੁੰਦੀ ਲੇਕਿਨ ਜਦੋਂ ਸਰੀਰ ਦੀਆਂ ਲੋੜਾਂ ਮਨ ਤੇ ਹਾਵੀ ਹੋਣ ਫਿਰ ਲੋਭ ਪ੍ਰਗਟ ਹੁੰਦਾ ਹੈ ਰਾਜਯੋਗੀ ਭਰਥਰੀ ਬੈਠੇ ਨੇ ਇੱਕ ਜੰਗਲ ਦੇ ਵਿੱਚ ਉਹਨਾਂ ਨੇ ਦੇਖਿਆ ਹੈ ਇੱਕ ਹੀਰਾ ਹੀਰੇ ਦੇ ਉੱਤੇ ਉਹਨਾਂ ਦੀ ਨਜ਼ਰ ਪਈ ਹੈ ਦੋ ਆਏ ਹਨ ਇੱਕ ਪਾਸੇ ਇੱਕ ਸ਼ਿਕਾਰੀ ਆ ਗਿਆ ਹੈ ਦੂਜੇ ਪਾਸੇ ਇੱਕ ਆ ਗਿਆ ਹੈ ਉਹਨਾਂ ਦੋਵਿਆਂ ਦੇ ਕੋਲ ਤਲਵਾਰਾਂ ਹਨ ਉਹਨਾਂ ਨੇ ਵੀ ਦੇਖ ਲਿਆ ਹੈ ਹੀਰਾ ਹੈ ਤੇ ਦੋਵੇਂ ਉਤਰੇ ਹਨ ਇੱਕ ਕਹਿੰਦਾ ਮੇਰੀ ਨਜ਼ਰ ਪਹਿਲੇ ਪਈ ਮੇਰਾ ਹੈ ਦੂਜਾ ਕਹਿੰਦਾ ਮੇਰੀ ਨਜ਼ਰ ਪਹਿਲੇ ਪਈ ਮੇਰਾ ਹੈ ਦੋਵਿਆਂ ਦੀ ਆਪਸ ਚ ਲੜਾਈ ਹੋ ਗਈ ਉਸਨੇ ਉਸ ਨੂੰ ਮਾਰ ਦਿੱਤਾ ਦੂਸਰੇ ਨੇ ਉਸ ਪਹਿਲੇ ਨੂੰ ਮਾਰ ਦਿੱਤਾ ਦੋਵੇਂ ਮਰੇ ਪਏ ਹਨ ਕੋਲ ਰਾਜਯੋਗੀ ਭਰਥਰੀ ਇੱਕ ਰੁੱਖ ਦੇ ਥੱਲੇ ਅਡੋਲ ਬੈਠੇ ਹਨ ਹੀਰੇ ਨੇ ਦੋਵਿਆਂ ਦੇ ਇਮਾਨ ਨੂੰ ਗਿਰਾ ਦਿੱਤਾ ਕਾਰਨ ਕਿਉਂਕਿ ਸਰੀਰ ਦੀ ਲੋੜ ਸੀ ਇੱਕ ਹੀਰਾ ਹੀਰਾ ਹੈ ਕਿ ਪੱਥਰ ਦਾ ਵਿਕਸਿਤ ਰੂਪ ਹੁੰਦਾ ਹੀਰਾ ਜੋ ਸਾਡੇ ਕਰਕੇ ਹੀਰਾ ਹੈ ਅੱਜ ਦੁਨੀਆਂ ਚ ਇਨਸਾਨ ਖਤਮ ਹੋ ਜਾਵੇ ਹੀਰਾ ਤੇ ਪੱਥਰ ਚ ਕੋਈ ਫਰਕ ਨਹੀਂ ਰਹੇਗਾ ਹੀਰਾ ਹੀਰਾ ਕਿਉਂ ਹੈ ਕਿਉਂਕਿ ਇਨਸਾਨ ਹੈ ਤੇ ਜੇ ਹੁਣ ਪਸ਼ੂ ਦੇ ਵਾਸਤੇ ਹੀਰੇ ਤੇ ਸੋਨੇ ਚਾਂਦੀ ਤੇ ਲੋਹੇ ਦੇ ਵਿੱਚ ਕੋਈ ਫਰਕ ਨਹੀਂ ਬੰਦੇ ਦੀ ਦੁਨੀਆਂ ਚ ਫਰਕ ਹੈ ਮਨੁੱਖ ਦੀ ਦੁਨੀਆਂ ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸ ਪੰਕਤੀ ਨੂੰ ਖੋਲਦੇ ਹਨ ਇਸ ਗੱਲ ਨੂੰ ਚੌਣੇ ਸੋਇਨਾ ਪਾਈਐ ਚੁਣ ਚੁਣ ਖਾਵੈ ਘਾਸ ਗੁਰੂ ਨਾਨਕ ਦੇਵ ਕਹਿੰਦੇ ਨੇ ਪੱਠਿਆਂ ਦੇ ਵਿੱਚ ਚਾਰੇ ਦੇ ਵਿੱਚ ਸੋਨਾ ਰਲਾ ਕੇ ਹੀਰੇ ਰਲਾ ਕੇ ਡੰਗਰ ਨੂੰ ਪਾ ਦਵੋ ਗੁਰਦੇਵ ਕਹਿੰਦੇ ਨੇ ਚੌਣੇ ਸੋਇਨਾ ਪਾਈਐ ਚੁਣ ਚੁਣ ਖਾਵੈ ਘਾਸ ਉਹਨੇ ਚੁਣ ਚੁਣ ਕੇ ਪੱਠੇ ਖਾ ਲੈਣੇ ਨੇ ਘਾਹ ਨੂੰ ਖਾ ਲੈਣਾ ਹੈ ਤੇ ਹੀਰੇ ਤੁਹਾਡੇ ਇੱਕ ਪਾਸੇ ਮੂੰਹ ਮਾਰ ਕੇ ਸੁੱਟ ਦੇਣੇ ਨੇ ਉਸਨੇ ਕਿਉਂ ਨਹੀਂ ਲਏ ਕਿਉਂਕਿ ਉਹਦੀ ਦੁਨੀਆਂ ਦੇ ਵਿੱਚ ਹੀਰੇ ਨਹੀਂ ਹਨ ਉਹਨੂੰ ਹੀਰੇ ਦਾ ਗਿਆਨ ਨਹੀਂ ਹੈ ਉਹਨੂੰ ਚਾਂਦੀ ਦਾ ਗਿਆਨ ਨਹੀਂ ਹੈ ਉਹਨੂੰ ਸੋਨੇ ਦਾ ਗਿਆਨ ਨਹੀਂ ਹੈ ਉਹਦੇ ਵਾਸਤੇ ਕੀ ਹੈ ਉਹਦੇ ਵਾਸਤੇ ਪੱਥਰ ਹੈ ਤੇ ਹੀਰਾ ਬਰਾਬਰ ਹੈ ਉਸਨੂੰ ਕੁਛ ਪਤਾ ਨਹੀਂ ਲੇਕਿਨ ਅਗਿਆਨਤਾ ਦੇ ਤਲ ਤੇ ਹੈ ਅਗਿਆਨਤਾ ਦੇ ਸੰਤ ਵਾਸਤੇ ਵੀ ਪੱਥਰ ਤੇ ਹੀਰਾ ਇੱਕੋ ਸਮਾਨ ਹੋ ਜਾਂਦਾ ਹੈ ਲੇਕਿਨ ਉਹ ਗਿਆਨ ਤੇ ਖੜਾ ਹੈ ਪਸ਼ੂ ਵਾਸਤੇ ਪੱਥਰ ਤੇ ਹੀਰਾ ਇੱਕ ਬਰਾਬਰ ਹੈ ਸੰਤ ਵਾਸਤੇ ਪੱਥਰ ਤੇ ਹੀਰਾ ਇੱਕ ਬਰਾਬਰ ਹੈ ਪਸ਼ੂ ਦਾ ਜਿਹੜਾ ਹੀਰੇ ਤੇ ਪੱਥਰ ਦੇ ਪ੍ਰਤੀ ਸਮਤਾ ਹੈ ਉਹ ਅਗਿਆਨਤਾ ਦੇ ਉੱਤੇ ਖੜੀ ਹੈ ਲੇਕਿਨ ਸੰਤ ਮਹਾ ਗਿਆਨ ਦੇ ਉੱਤੇ ਖੜਾ ਹੈ ਉਸਨੂੰ ਗਿਆਨ ਆ ਗਿਆ ਹੈ ਕਿ ਇਹ ਦੋਨੋਂ ਚੀਜ਼ਾਂ ਇੱਕ ਹਨ ਅਸੀਂ ਇੱਥੇ ਹਾਂ ਸੋਨਾ ਸੋਨਾ ਹੈ ਅਗਰ ਜਗਤ ਦੇ ਵਿੱਚੋਂ ਇਨਸਾਨ ਖਤਮ ਹੋ ਜਾਵੇ ਤੇ ਸੋਨੇ ਦੇ ਵਿੱਚ ਤੇ ਲੋਹੇ ਦੇ ਵਿੱਚ ਕੋਈ ਫਰਕ ਨਹੀਂ ਤੇ ਰਾਜਯੋਗੀ ਭਰਤਨੀ ਨੇ ਦੇਖਿਆ ਕਿ ਦੋਵੇਂ ਲੜਕੇ ਮਰ ਗਏ ਹਨ ਉਹ ਬੈਠੇ ਹਨ ਅਡੋਲ ਚਿੱਤ ਉਹਨਾਂ ਦੇ ਮਨ ਦੇ ਉੱਤੇ ਕੋਈ ਫਰਕ ਨਹੀਂ ਪਿਆ ਕਿਸੇ ਤਰ੍ਹਾਂ ਦਾ ਲੋਭ ਨਹੀਂ ਆਇਆ ਮਾਇਆ ਨੇ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਹੈ ਸਰੀਰ ਦੀ ਲੋੜ ਹੈ ਸਰੀਰ ਤੇ ਦੋ ਰੋਟੀਆਂ ਨਾਲ ਵੀ ਰੱਜ ਜਾਂਦਾ ਅਰ ਮਿਲੀਨੀਅਰ ਹੋਰ ਕੁਛ ਖਾਂਦੇ ਨੇ ਖਾਂਦੇ ਤੇ ਉਹ ਵੀ ਰੋਟੀ ਨੇ ਭੋਜਨ ਨੇ ਉਹ ਕੁਛ ਹੋਰ ਢੰਗ ਦਾ ਖਾ ਲੈਂਦੇ ਹੋਣਗੇ ਤੇ ਖਾਂਦੇ ਉਹ ਵੀ ਨੇ ਸੌਂਦੇ ਉਹ ਵੀ ਨੇ ਤੇ ਖਾਂਦਾ ਆਮ ਮਨੁੱਖ ਵੀ ਹੈ ਸੌਂਦਾ ਉਹ ਵੀ ਹੈ ਉਹ ਚਿੰਤਾ ਚ ਹਨ ਆਮ ਮਨੁੱਖ ਵੀ ਚਿੰਤਾ ਚ ਹੈ ਆਮ ਮਨੁੱਖ ਨੂੰ ਆਸ ਹੈ ਕਿ ਧਨ ਦੇ ਨਾਲ ਮੈਂ ਸੁਖੀ ਹੋ ਜਾਵਾਂਗਾ ਤੇ ਜੋ ਮਿਲੀਨੀਅਰ ਹੈ ਉਹਦੀ ਅਕਲ ਚਿਤਨਾ ਹਜੇ ਨਹੀਂ ਆਇਆ ਕਿ ਇਤਨਾ ਕੁ ਧਨ ਆ ਗਿਆ ਹੈ ਸੁੱਖ ਕਿੱਥੇ ਹੈ ਸੁੱਖ ਕਿੱਥੇ ਹੈ ਸੈਟਿਸਫੈਕਸ਼ਨ ਹੈ ਹੀ ਨਹੀਂ ਇਤਨਾ ਕੁਛ ਮੈਂ ਪ੍ਰਾਪਤ ਕਰ ਲਿਆ ਤ੍ਰਿਪਤੀ ਕਿੱਥੇ ਹੈ ਰਜਣਾ ਕਿੱਥੇ ਹੈ ਗੁਰੂ ਨਾਨਕ ਕਹਿੰਦੇ ਨੇ ਨਹੀਂ ਹੈ ਰਜਣਾ ਸਰੀਰ ਦੀਆਂ ਲੋੜਾਂ ਮਨ ਦੀਆਂ ਲੋੜਾਂ ਨਹੀਂ ਹਨ ਤੇ ਆਤਮਾ ਦੀ ਲੋੜ ਹੈ ਪਰਮਾਤਮਾ ਲੇਕਿਨ ਭੁੱਲ ਗਿਆ ਹੈ ਮਨ ਜੋ ਬਾਹਰ ਗਿਰਿਆ ਹੋਇਆ ਹੈ ਰਾਜਯੋਗੀ ਭਰਥਰੀ ਨੇ ਹੀਰਾ ਦੇਖਿਆ ਸਮਝ ਆ ਗਈ ਉਹਨਾਂ ਦੋਵਿਆਂ ਦੇ ਵੱਲ ਦੇਖ ਕੇ ਫਿਰ ਹੱਸਿਆ ਵੀ ਕਹਿਣ ਲੱਗਾ ਇਸ ਹੀਰੇ ਦੇ ਕਰਕੇ ਜੋ ਸਰੀਰ ਦੀ ਲੋੜ ਹੈ ਤੇ ਮਨੁੱਖ ਦੇ ਕਰਕੇ ਦੀ ਕੀਮਤ ਹੈ, ਮਨੁੱਖ ਨੇ ਆਪਣਾ ਜੀਵਨ ਇਸ ਪੱਥਰ ਦੇ ਉੱਤੋਂ ਲੁਟਾ ਦਿੱਤਾ ਇਹਨਾਂ ਦੋਵਿਆਂ ਨੇ। ਪਰ ਕਹਿੰਦੇ ਨੇ ਪ੍ਰਮਾਤਮਾ ਤੇਰਾ ਸ਼ੁਕਰ ਹੈ, ਤੂੰ ਮੈਨੂੰ ਇਸ ਪੱਥਰ ਦਾ ਗਿਆਨ ਬਖਸ਼ ਦਿੱਤਾ ਹੈ ਕਿ ਇਹ ਪੱਥਰ ਹੀ ਹੈ ਜੋ ਸਾਡੀ ਅੱਖਾਂ ਨੇ ਇਸ ਨੂੰ ਹੀਰਾ ਬਣਾ ਦਿੱਤਾ ਹੈ ਕਿ ਉਹ ਨਿਰਲੇਪ ਰਹੇ। ਗੁਰਦੇਵ ਕਹਿੰਦੇ ਨੇ ਜਦੋਂ ਮੇਰੀ ਮੇਰੀ ਮਿਟ ਜਾਂਦੀ ਹੈ
ਤਬ ਪ੍ਰਭ ਕਾਜ ਸਵਾਰ ਆਏ,
ਪਰਮਾਤਮਾ ਆ ਕੇ ਸਾਰੇ ਕਾਜ ਸਵਾਰ ਦਿੰਦਾ ਹੈ। ਜਦੋਂ ਮਨ ਦੇ ਅੰਦਰੋਂ ਮਾਇਆ ਚਲੀ ਜਾਂਦੀ ਹੈ ਫਿਰ ਕਾਜ ਕਿਹੜਾ ਸਵਰ ਜਾਂਦਾ ਹੈ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ, ਮਨ ਆਤਮਾ ਦੇ ਨੇੜੇ ਚਲਾ ਜਾਂਦਾ ਹੈ, ਸਰੀਰ ਤੋਂ ਪਰੇ ਚਲਾ ਜਾਂਦਾ ਹੈ, ਉੱਥੇ ਜਾ ਕੇ ਰੱਜ ਜਾਂਦਾ ਹੈ ਕਿਉਂਕਿ ਆਤਮਾ ਦੇ ਕੋਲ ਜਾਂਦੇ ਆਤਮਾ ਪਰਮਾਤਮਾ ਚ ਲੀਨ ਹੋ ਜਾਂਦੀ ਹੈ, ਮਨ ਦਾ ਅੰਤ ਹੋ ਜਾਂਦਾ ਹੈ, ਮਨ ਸਮਾ ਜਾਂਦਾ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਇੱਕ ਹੋ ਜਾਂਦਾ ਹੈ।
ਐਸਾ ਗਿਆਨ ਵਿਚਾਰ ਮਨਾ,
ਗੁਰਦੇਵ ਕਹਿੰਦੇ ਨੇ ਕਬੀਰ ਕਹਿੰਦੇ ਨੇ ਮੇਰੇ ਮਨ ਇਹ ਗਿਆਨ ਤੈਨੂੰ ਕਿਉਂ ਨਹੀਂ ਆ ਰਿਹਾ ਕਿ ਸਰੀਰ ਦੀਆਂ ਲੋੜਾਂ ਹਨ, ਮਨ ਦੀਆਂ ਲੋੜਾਂ ਨਹੀਂ ਹਨ, ਤੇ ਆਤਮਾ ਦੀ ਲੋੜ ਆਪਣੀ ਹੈ, ਤੇ ਮਨ ਕਿਉਂ ਬਾਰ ਬਾਰ ਸਰੀਰ ਦੇ ਪਿੱਛੇ ਲੱਗ ਰਿਹਾ, ਕਿਉਂ ਨਹੀਂ ਆਤਮ ਸਰੂਪ ਵੱਲ ਜਾ ਰਿਹਾ ਪਰਮਾਤਮਾ ਦੇ ਪਿੱਛੇ? ਇਹ ਮੇਰੇ ਮਨ ਆਪਣੇ ਮਨ ਨੂੰ ਕਹਿ ਰਹੇ ਹਨ, ਇਹ ਮੇਰੇ ਮਨ ਵਿਚਾਰ ਗਿਆਨ ਨੂੰ ਵਿਚਾਰ ਮੇਰੇ ਮਨਾ, ਇਸ ਗੱਲ ਨੂੰ ਸਮਝ।
ਹਰ ਕੀ ਨਾ ਸਿਮਰੋ ਦੁਖ ਭੰਜਨਾ,
ਉਹ ਜੋ ਗਿਆਨ ਦਾ ਦਾਤਾ ਹੈ, ਮਨ ਰੱਜੇਗਾ ਗਿਆਨ ਦੇ ਨਾਲ, ਉਸ ਨੂੰ ਤੂੰ ਕਿਉਂ ਨਹੀਂ ਸਿਮਰਦਾ ਮੇਰੇ ਮਨ? ਵਿਸਰਾਮ ਦੇ ਕੇ ਦੱਸਦੇ ਹਨ
ਜਬ ਲਗ ਸਿੰਘ ਰਹਿ ਬਨ ਮਾਹੇ,
ਜਦੋਂ ਤੱਕ ਕਹਿੰਦੇ ਨੇ ਹੰਕਾਰ ਰੂਪੀ ਸਿੰਘ ਸ਼ੇਰ ਜੰਗਲ ਦੇ ਵਿੱਚ ਰਹੇਗਾ, ਦੂਜੇ ਜੀਵ ਜੰਤੂ ਡਰੇ ਰਹਿਣਗੇ, ਸ਼ੇਰ ਖਾ ਲਏਗਾ। ਜਦੋਂ ਤੱਕ ਮਨ ਦੇ ਵਿੱਚ ਹੰਕਾਰ ਹੈ, ਹੰਕਾਰ ਪਦਾਰਥਾਂ ਕਰਕੇ ਹੁੰਦਾ ਹੈ, ਬਾਹਰ ਧਨ ਜ਼ਿਆਦਾ ਹੈ ਮਨ ਦੇ ਵਿੱਚ ਹੰਕਾਰ, ਬਾਹਰ ਜ਼ਿਆਦਾ ਸਰੀਰ ਤਗੜਾ ਹੈ ਮਨ ਦੇ ਵਿੱਚ ਹੰਕਾਰ, ਬਾਹਰ ਸਰੀਰ ਦੇ ਉੱਤੇ ਸੁੰਦਰਤਾ ਹੈ ਇਨਸਾਨ ਸੋਹਣਾ ਹੈ ਮਨ ਦੇ ਵਿੱਚ ਹੰਕਾਰ, ਬਾਹਰ ਜ਼ਿਆਦਾ ਕੁਰਸੀ ਵੱਡੀ ਮਿਲ ਗਈ ਹੈ ਮਨ ਦੇ ਵਿੱਚ ਹੰਕਾਰ। ਕਹਿੰਦੇ ਨੇ ਜਦੋਂ ਤੱਕ ਮਨ ਦੇ ਵਿੱਚ ਜੇ ਜੰਗਲ ਦੇ ਵਿੱਚ ਸ਼ੇਰ ਹੈ, ਦੂਜੇ ਬਨਸਪਤੀ ਦੂਜੇ ਜੀਵ ਨਹੀਂ ਫਲ ਫੁੱਲ ਸਕਦੇ, ਮਨ ਦੇ ਵਿੱਚ ਹੰਕਾਰ ਹੈ, ਅੰਦਰ ਪ੍ਰਮਾਤਮਾ ਦਾ ਗਿਆਨ ਨਹੀਂ ਆ ਸਕਦਾ,
ਤਬ ਲਗ ਬਨ ਫੁੱਲ ਹੀ ਨਾ ਹੈ,
ਉਦੋਂ ਤੱਕ ਬਨ ਜਿਹੜਾ ਹੈ ਫਲ ਫੁੱਲ ਨਹੀਂ ਸਕਦਾ, ਅੰਦਰ ਗਿਆਨ ਨਹੀਂ ਆ ਸਕਦਾ।
ਜਬ ਹੀ ਸਿਆਰ ਸਿੰਘ ਕੋ ਖਾਏ,
ਜਦੋਂ ਅੰਦਰ ਪ੍ਰਮਾਤਮਾ ਦਾ ਨਾਮ ਹੰਕਾਰ ਨੂੰ ਖਤਮ ਕਰ ਦਿੰਦਾ ਹੈ, ਜਦੋਂ ਗਿੱਦੜ ਉਹ ਸ਼ੇਰ ਨੂੰ ਖਾ ਜਾਂਦਾ ਹੈ, ਨਾਮ ਪ੍ਰਭੂ ਦਾ ਨਾਮ ਖਾ ਜਾਂਦਾ ਹੈ ਸ਼ੇਰ ਨੂੰ,
ਫੂਲ ਰਹੀ ਸਗਲੀ ਬਨ ਰਾਏ,
ਹੰਕਾਰ ਦੇ ਮਰਦੇ ਸਾਰ ਅੰਦਰ ਗਿਆਨ ਦੇ ਦੀਵੇ ਜਗ ਜਾਂਦੇ ਹਨ, ਅੰਦਰ ਸਤ ਸੰਤੋਖ ਧਰਮ ਵਿਚਾਰ ਦੇ ਗੁਣ ਪ੍ਰਗਟ ਹੋ ਜਾਂਦੇ ਹਨ, ਸਾਰਾ ਜੰਗਲ ਅੰਦਰ ਹਰਾ ਭਰਾ ਹੋ ਜਾਂਦਾ ਹੈ।
ਜੀਤੋ ਬੂਡੈ ਹਾਰੋ ਤੇਰਾ,
ਇਸ ਤਰ੍ਹਾਂ ਜੋ ਜਿੱਤਿਆ ਹੈ, ਜੋ ਸੰਸਾਰ ਦੇ ਵਿੱਚ ਜਿੱਤ ਕੇ ਵੀ ਡੁੱਬ ਜਾਂਦਾ ਹੈ ਹੰਕਾਰ ਕਰਕੇ, ਲੇਕਿਨ ਜੋ ਹਾਰ ਜਾਂਦਾ ਹੈ ਹੰਕਾਰ ਨੂੰ ਜਿੱਤ ਲੈਂਦਾ ਹੈ, ਜਗਤ ਦੇ ਵਿੱਚ ਹਾਰਿਆ ਨਜ਼ਰ ਆਉਂਦਾ ਹੈ, ਉਹ ਜਿੱਤ ਜਾਂਦਾ ਹੈ ਪ੍ਰਮਾਤਮਾ ਦੇ ਦਰ ਤੇ।
ਗੁਰ ਪ੍ਰਸਾਦੀ ਪਾਰ ਉਤਰ,
ਗੁਰੂ ਦੀ ਕਿਰਪਾ ਦੇ ਨਾਲ ਇਹੋ ਜਿਹਾ ਮਨੁੱਖ ਸੰਸਾਰ ਤੋਂ ਪਾਰ ਹੋ ਜਾਂਦਾ ਹੈ।
ਦਾਸ ਕਬੀਰ ਕਹਿ ਸਮਝਾਏ,
ਦਾਸ ਕਬੀਰ ਸਮਝਾ ਕੇ ਇੱਕ ਗੱਲ ਕਹਿ ਰਿਹਾ ਜੋ ਮੇਰੀ ਸਮਝ ਚ ਆ ਗਈ ਹੈ, ਕਬੀਰ ਕਹਿ ਰਹੇ ਹਨ
ਕੇਵਲ ਰਾਮ ਰਹੋ ਲਿਵਲਾਏ,
ਸਦਾ ਮਨ ਨੂੰ ਪਦਾਰਥਾਂ ਦੇ ਵੱਲੋਂ ਤੋੜ ਕੇ, ਬਾਹਰੋਂ ਤੋੜ ਕੇ ਮਨ ਨੂੰ ਸ਼ਬਦ ਦੇ ਵਿੱਚ ਜੋੜੋ, ਤੇ ਉੱਥੇ ਹੀ ਲਿਵ ਲਾ ਕੇ ਅੰਦਰ ਮਨ ਰੱਜੇਗਾ, ਤੇ ਪ੍ਰਮਾਤਮਾ ਮਨ ਚ ਗਿਆਨ ਆਏਗਾ, ਆਤਮਾ ਪ੍ਰਮਾਤਮਾ ਚ ਲੀਨ ਹੋਏਗੀ, ਤੇ ਸਰੀਰ ਪਦਾਰਥ ਤੱਕ ਰਹੇਗਾ, ਮਨ ਪਦਾਰਥ ਦੇ ਵਿੱਚ ਨਹੀਂ ਡੋਲੇਗਾ। ਗੁਰਦੇਵ ਪਾਤਸ਼ਾਹ ਕਿਰਪਾ ਕਰਨ, ਇਹ ਅੱਜ ਦਾ ਉਪਦੇਸ਼ ਭੁੱਲਾ ਚੁੱਕਾ ਲਿਖਿਮਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।